ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚਿਦਾਨੰਦ ਸਤਰੰਗ ਪਰਵਣਾਸੀ ਕਰੀ ਮੁਲਕ ਨੀਂਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਗੁਨੀ ਮੇ ਹਰਿਅੰ ਕਰਿਅੰ ਕਰੀ ਮੁਲ ਰਹੀ ਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਭਵ ਸੁਭੂਨ ਸਰਵਦਾ ਸਰਵਯੁਗਤੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਵਿਭੂਤੇ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਅਖ ਤਿਲ ਤੇਰੀ ਬੜਿਆਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਮੜਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਾਰੀਆਂ ਸੰਗਤਾਂ ਜੋ ਵੀ ਮਾਈ ਭਾਈ ਗੁਰੂ ਨਾਨਕ ਦੇ ਦਰਬਾਰ ਵਿੱਚ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਕਥਾ ਕੀਰਤਨ ਸੁਖਦਾਈ ਦਾ ਆਨੰਦ ਲੈਣ ਦੇ ਲਈ ਸਤਸੰਗਤ ਰੂਪ ਦੇ ਅੰਦਰ ਵਿਰਾਜਮਾਨ ਹੋ ਸ਼ਾਮਾਂ ਦੇ ਵਕਤ ਦੇ ਨਿਤਨੇਮ ਸੂਦਰ ਦੀ ਬਾਣੀ ਉਪਰੰਤ ਸਿੱਖ ਕੌਮ ਦੀ ਜਿਹੜੀ ਅਗਲੀ ਪਨੀਰੀ ਹੈ ਅਤੇ ਇਹਨਾਂ ਨਿੱਕੀਆਂ ਬੱਚੀਆਂ ਨੇ ਬੀਬਾ ਹਰਪ੍ਰੀਤ ਕੌਰ ਜਥੇ ਸਮੇਤ ਬਹੁਤ ਰਸਦਾਇਕ ਇਹਨਾਂ ਬੱਚਿਆਂ ਨੇ ਕੀਰਤਨ ਕੀਤਾ ਹੈ। ਜਿੱਥੇ ਬਾਣੀ ਦਾ ਸ਼ੁੱਧ ਉਚਾਰਨ ਕਰਨ ਦਾ, ਸੰਗੀਤ ਦਾ ਇਹ ਸਾਰਾ ਮਿਲ ਕੇ ਪ੍ਰਭਾਵ ਸੰਸਾਰ 'ਤੇ ਜਾਂਦਾ ਹੈ। ਸੰਗੀਤ ਇੱਕ ਕਲਾ ਹੈ, ਇਸ ਕਲਾ ਦਾ ਪ੍ਰਭਾਵ ਵੀ ਆਪਣਾ ਇੱਕ ਵੱਖਰਾ ਹੈ। ਸੁੰਦਰ ਆਵਾਜ਼ ਹੋਣੀ, ਰਸਦਾਇਕ, ਉਹਦਾ ਪ੍ਰਭਾਵ ਵੱਖਰਾ ਹੈ। ਸ਼ੁੱਧ ਬਾਣੀ ਦਾ ਉਚਾਰਨ ਹੋਣਾ, ਇਹਦਾ ਪ੍ਰਭਾਵ ਆਪਣਾ ਹੈ। ਪਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਜਿਹੜੀ ਗੁਰੂ ਸਾਹਿਬ ਵੱਲੋਂ ਹੁਕਮ ਹੈ, ਬਾਣੀ ਦੇ ਨਾਲ ਬਾਣੇ ਦਾ ਸੁਮੇਲ ਕੀਤਾ ਹੈ ਮਹਾਰਾਜ ਸਾਹਿਬ ਨੇ। ਬਾਣਾ ਨਾ ਹੋਵੇ ਗੁਰੂ ਕਾ, ਬਾਣੀ ਹੈ ਤਾਂ ਪੰਛੀ ਦਾ ਜਿਵੇਂ ਇੱਕ ਪਰ ਹੋਵੇ ਇੱਕ ਨਾ ਹੋਵੇ, ਇੰਨਾ ਫਰਕ ਪੈਂਦਾ। ਇਹ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ ਕਲਗੀਧਰ ਪਾਤਸ਼ਾਹ ਦਾ। ਬਾਣੀ ਬਾਣਾ ਪੰਖ ਵਿਛਾਣੋ, ਸਿੰਘ ਨਾਮ ਤਿਸ ਪੰਛੀ ਜਾਣੋ, ਪਹਿਲੇ ਬਾਣੀ ਫਿਰ ਬਾਣਾ। ਅਤੇ ਅੱਜ ਬਾਣੀ ਦੀ ਵਿਆਖਿਆ ਵੀ ਸੰਸਾਰ ਦੇ ਕੋਲ ਆਪਣੇ ਢੰਗ ਦੀ ਰਹਿ ਗਈ। ਭੇਖ ਦਾ ਔਰ ਬਾਣੀ ਦਾ ਅੰਤਰ ਹੈ, ਜਿਹੜਾ ਗੁਰੂ ਦਾ ਇਹ ਬਾਣਾ ਹੈ ਅਤੇ ਭੇਖ ਬਾਕੀ ਦੇ ਮਤਾਂ ਦੇ ਹੈ। ਖਾਲਸੇ ਦਾ ਬਾਣਾ ਹੈ, ਭੇਖ ਨਹੀਂ। ਅਤੇ ਇਹਨਾਂ ਬੱਚੀਆਂ ਦੇ ਕੋਲ ਬਾਣੀ ਅਤੇ ਬਾਣਾ ਦੋਵੇਂ ਨੇ। ਨਿੱਕਾ ਜਿਹਾ ਬੱਚਾ ਬੈਠਾ ਸੀ, ਬੜਾ ਸੁੰਦਰ ਲੱਗ ਰਿਹਾ ਸੀ। ਪਰ ਇਹਦੇ ਪਿੱਛੇ ਇੱਕ ਗੁਰਮੁਖ ਰੂਹ ਦਾ ਹੱਥ ਹੈ। ਕਦੇ ਕਦੇ ਗੁਰੂ ਨਾਨਕ ਦੇ ਬਚਨ, ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਹੈ ਪ੍ਰਤੱਖੀ, ਭਗਤਾਂ ਦੀ ਬਾਣੀ 'ਚੋਂ ਪ੍ਰਮਾਣ ਹੋਵੇ, ਕਿਸੇ ਜਾਮੇ ਦੇ 'ਚ ਗੁਰੂ ਸਾਹਿਬ ਦਾ ਜਦੋਂ ਗੁਰੂ ਗ੍ਰੰਥ ਸਾਹਿਬ 'ਚੋਂ ਕੋਈ ਪ੍ਰਮਾਣ ਦਿੰਦੇ ਹਾਂ ਤਾਂ ਬਸ ਇੱਦਾਂ, ਚਾਹੇ ਭਗਤਾਂ ਦੀ ਬਾਣੀ ਦਾ ਹੀ ਹੋਵੇ, ਕਹਿ ਸਕਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਇਉਂ ਫਰਮਾਨ ਕਰਦੇ, ਗੁਰੂ ਇਸ ਤਰ੍ਹਾਂ ਫਰਮਾਨ ਕਰਦੇ। ਗੁਰੂ ਸਾਹਿਬ ਜੀ ਦੇ ਪਾਵਨ ਬੋਲ ਅੰਮ੍ਰਿਤਮਈ, ਬਿਨ ਸਾਧੂ ਜੋ ਜੀਵਨ, ਇਹ ਬਾਤ ਸੰਤ ਵਿਰੋਧੀ ਲੋਕਾਂ ਦੇ ਪਚਣ ਵਾਲੇ ਨਹੀਂ, ਉਹਨਾਂ ਦੇ ਮੇਚ ਆਉਣ ਵਾਲੇ ਨਹੀਂ। ਸੰਤ ਸ਼ਬਦ ਦੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਮੇਚ ਕਿਵੇਂ ਆਊਗੀ? ਇਹ ਬਾਤ ਤਾਂ ਸ਼ਬਦ ਦੇ ਵਿਰੋਧੀ ਹੋਏ ਨਾ, ਵਿਅਕਤੀ ਦੇ ਵੀ ਨਹੀਂ ਰਹੇ, ਸ਼ਬਦਾਂ ਦਾ ਵਿਰੋਧ ਚੱਲ ਰਿਹਾ। ਅਤੇ ਇਹ ਭਾਵਨਾ ਵਾਲਿਆਂ ਵਾਸਤੇ ਗੁਰੂ ਦੇ ਬੋਲ ਸਮਝਣ ਵਾਲੇ ਨੇ। ਗੁਰਬਾਣੀ ਹੈ ਹੀ ਭਾਵਨਾ ਵਾਲਿਆਂ ਵਾਸਤੇ, ਨਾਸਤਕਾਂ ਵਾਸਤੇ ਨਹੀਂ ਹੈ। ਪਰ ਅੱਜ ਨਾਸਤਕ ਵੀ ਬਾਣੀ ਪੜ੍ਹਦੇ ਆ, ਨਾਸਤਕ ਵੀ ਕੀਰਤਨ ਕਰਦੇ ਆ, ਨਾਸਤਕ ਵੀ ਕਥਾ ਕਰਦੇ ਆ, ਨਾਸਤਕ ਵੀ ਪ੍ਰਚਾਰ ਕਰਦੇ ਆ। ਇਹ ਭੁਲੇਖੇ 'ਚ ਨਾ ਰਹੇ ਜੀ, ਉਹ ਵੀ ਉਹ ਪ੍ਰਚਾਰ ਨਹੀਂ ਕਰਦੇ, ਔਰ ਇਹ ਕਹਿ ਕੇ ਕਰਦੇ ਆ ਵੀ ਗੁਰਮੰਦਾ ਕਰਦੇ ਆ। ਭਲਾ ਇਹੋ ਜਿਹਾ ਕੌਣ ਦੁਕਾਨਦਾਰ ਹੈ ਜਿਹੜਾ ਕਹੇ ਵੀ ਮੈਂ ਮਿਲਾਵਟ ਵਾਲਾ ਸੌਦਾ ਵੇਚਦਾ? ਹਰ ਇੱਕ ਦੁਕਾਨਦਾਰ ਵਾਅਦਾ ਦਾਅਵਾ ਕਰਦਾ ਵੀ ਪਿਓਰ ਸੌਦਾ ਵੇਚਦਾ। ਇਹ ਤਾਂ ਬਈ ਪਰਖਣਾ ਦੱਸੇਗੀ, ਜਦੋਂ ਪਰਖਿਆ ਜਾਏਗਾ ਸੌਦੇ ਦਾ ਉਦੋਂ ਪਤਾ ਚੱਲੇਗਾ ਇਹਦੇ ਵਿੱਚ ਮਿਲਾਵਟ ਕਿੰਨੀ ਸੀ, ਸ਼ੁੱਧ ਕਿੰਨਾ ਸੀ। ਇਸ ਕਰਕੇ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ, ਉਹ ਜੀਵਨ ਜਿਸ ਜੀਵਨ ਦੇ ਵਿੱਚ ਕੋਈ ਬੰਦਗੀ ਵਾਲੀ ਰੂਹ ਕਦੇ ਮਿਲੀ ਨਹੀਂ, ਪਹਿਲੀ ਬਾਤ ਆ ਵੀ ਬੰਦਗੀ ਵਾਲਾ ਕਾਮਯਾਬ ਹੀ ਨਹੀਂ ਹੋ ਸਕਦਾ। ਇਹ ਬਾਤ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਬਾਨੀ, ਉਹ ਵੀ ਸਵੀਕਾਰ ਕਰਦੇ ਹੈ, ਅਤੇ ਸਿੱਖ ਪੰਥ ਦੀ ਉਹ ਮਹਾਨ ਹਸਤੀ ਜਿਨ੍ਹਾਂ 'ਤੇ ਕੌਮ ਨੂੰ ਮਾਣ ਹੈ, ਡਾਕਟਰ ਭਾਈ ਵੀਰ ਸਿੰਘ ਵੀ ਇਹ ਗੱਲ ਨੂੰ ਸਵੀਕਾਰ ਕਰਦੇ ਆ ਕਿ ਕਾਮਯਾਬ ਹੋਣ ਵਾਸਤੇ ਜੀਵਨ ਵਿੱਚ ਕਿਸੇ ਬੰਦਗੀ ਵਾਲੀ ਰੂਹ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਬਾਤ ਵੀ ਯਾਦ ਰੱਖਣੀ ਵੀ ਕਿਤੇ ਗੁਰਮੁਖਤਾਈ ਦਾ ਬੰਦਗੀ ਦਾ ਪ੍ਰਭਾਵ ਦੇ ਕੇ ਕਿਤੇ ਪਖੰਡੀ ਨਾ ਟੱਕਰ ਜਾਏ, ਫਿਰ ਨੁਕਸਾਨ ਬਹੁਤ ਹੋ ਜਾਂਦਾ। ਬਿਨ ਸਾਧੂ ਜੋ ਜੀਵਨ ਆ ਤੇਤੋ ਬਿਰਥਾਰੇ, ਉਹ ਬੇਅਰਥ ਹੀ ਚਲੀ ਗਈ ਜ਼ਿੰਦਗੀ ਜਿਹਦੇ 'ਚ ਕੋਈ ਗੁਰਮੁਖ ਰੂਹ ਨਹੀਂ ਮਿਲੀ। ਇਹਨਾਂ ਬੱਚੀਆਂ ਦੇ ਕੀਰਤਨ ਦੇ ਕਾਮਯਾਬ ਹੋਣ ਪਿੱਛੇ ਇੱਕ ਗੁਰਮੁਖ ਰੂਹ ਦਾ ਹੱਥ ਹੈ। ਮੈਂ ਤਾਂ ਜਾਣਦਾ ਨਹੀਂ ਸੀ ਇਹਨਾਂ ਬੱਚੀਆਂ ਨੂੰ, ਮੈਨੂੰ ਭਾਈ ਸਾਹਿਬ ਤੋਂ ਪੁੱਛ ਕੇ ਹੀ ਪਤਾ ਚੱਲਿਆ, ਪਰ ਮੇਰੀ ਉਸ ਗੁਰਮੁਖ ਰੂਹ ਦੇ ਨਾਲ ਸਾਂਝ ਜ਼ਿੰਦਗੀ ਦੀ ਬਹੁਤ ਵੱਡੀ ਰਹੀ ਹੈ। ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ, ਉਹਨਾਂ ਸਤਿਪੁਰਸ਼ਾਂ ਦੀ ਦੇਣ ਹੈ, ਔਰ ਪੰਥ ਨੇ ਉਹਨਾਂ ਨੂੰ ਰਤਨ ਦੇ ਨਾਲ ਸਨਮਾਨਿਤ ਕੀਤਾ ਹੈ, ਪੰਥ ਰਤਨ ਮੰਨਿਆ ਉਹਨਾਂ ਨੂੰ, ਅਤੇ ਉਹਨਾਂ ਦੀ ਸੰਗਤ ਦਾ ਪ੍ਰਭਾਵ ਹੈ। ਨਿੱਕੀ ਪਨੀਰੀ ਸਿੱਖ ਕੌਮ ਦੀ ਪੜ੍ਹ ਰਹੀ ਹੈ, ਗੁਰੂ ਕਿਰਪਾ ਕਰੇ। ਹੁਣੇ ਹੁਣ ਬੱਚੀਆਂ ਨੇ ਸ਼ਬਦ ਆਪ ਜੀ ਨੂੰ ਸੁਣਾਇਆ, ਦੋ ਕੁ ਸ਼ਬਦ ਮੈਂ ਸੁਣ ਸਕਿਆ। ਇੱਕ ਤਾਂ ਉਹਦੀਆਂ ਲਾਸਟ ਪੰਕਤੀਆਂ ਸਨ, ਸੇਖ ਫਰੀਦੇ ਖੈਰ ਦੀਜੇ ਬੰਦਗੀ, ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ, ਇਹ ਪੌੜੀ ਹੋਣੀ ਪੜ ਰਹੀ ਸੀ। ਉਹਨੇ ਮੰਦੇ ਪੈਰ ਨਾ ਰੱਖੇ ਹੋਣ, ਕਰ ਸੋ ਕਿਰਤ, ਇਹ ਪਾਠ ਦਾ ਵੀ ਧਿਆਨ ਰੱਖਣਾ, ਪਾਠ ਇਕੱਠਾ ਰੱਖਣਾ ਤਾਂ ਕਿ ਅਰਥ ਦਾ ਵਿਰੋਧ ਨਾ ਹੋ ਜਾਏ। ਸੁਕਿਰਤ ਪਾਠ ਹੈ, ਸੁਕਿਰਤ ਦਾ ਅਰਥ ਪੁੰਨ ਹੁੰਦਾ ਹੈ, ਪੁੰਨਾਂ ਦੀ ਕਰਨੀ, ਸ੍ਰੇਸ਼ਟ ਕਰਨੀ, ਸ੍ਰੇਸ਼ਟ ਕਿਰਤ। ਜੇ ਸੱਸੀ ਨੂੰ ਅਲੱਗ ਕਰ ਦਈਏ ਤਾਂ ਸੋ ਉਹਦਾ ਵਾਚ ਬਣ ਗਿਆ, ਉਹ ਕਿਰਤ, ਐਂ ਹੋ ਜਾਏਗੀ, ਗੜਬੜ ਹੋ ਜਾਏਗੀ। ਸੁਕਿਰਤ ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਸ ਪੰਕਤੀ ਦੇ ਅੰਦਰ ਜਿੱਥੇ ਇਹ ਬਾਤ ਕਹੀ ਹੈ, ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਗੁਰੂ ਦੇ ਜੇ ਇੱਕ ਅੱਖਰ 'ਤੇ ਵੀ ਅਮਲ ਹੋ ਜਾਏ ਜੀਵਨ 'ਚ ਪਰਿਵਰਤਨ ਆ ਜਾਂਦਾ। ਉਸੇ ਛਿਣ ਪਰਿਵਰਤਨ ਨਹੀਂ ਆ ਰਿਹਾ ਤਾਂ ਅਸੀਂ ਬਾਣੀ ਸਤਿਗੁਰਾਂ ਦਾ ਉਪਦੇਸ਼ ਮੰਨਣ ਵਿੱਚ ਨਹੀਂ ਲਿਆਂਦਾ ਹੋਇਆ। ਮੰਦੇ ਪੈਰ ਰੱਖਣ ਵਾਲੇ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਮੰਦੇ ਪਾਸੇ ਕਦਮ ਵੀ ਨਹੀਂ ਰੱਖਣਾ, ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਧਰਮ ਦੀ ਕਿਰਤ ਕਰਨੀ, ਪੁੰਨ ਪੈਦਾ ਕਰਨ ਵਾਲੀ ਕਿਰਤ ਪੈਦਾ ਕਰਨੀ, ਬਗਾਨੇ ਤਨ ਅਤੇ ਧਨ 'ਤੇ ਨਿਗਾਹ ਨਹੀਂ ਰੱਖਣੀ, ਪਾਰ ਤਨ ਹੱਥ ਨਾ ਲਾਵੇ, ਕਰ ਸੁਕਿਰਤ ਕਰਮ, ਧਰਮ ਦੀ ਕਿਰਤ ਕਰਨੀ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਬਸ ਇਸੇ ਪੰਕਤੀ ਨੂੰ ਆਧਾਰ ਮੰਨ ਕੇ, ਕਿਉਂਕਿ ਮੈਂ ਅੱਜ ਸਰੀਰ ਵੈਸੇ ਕਹਿਣ ਨੂੰ ਵੀ ਨਹੀਂ ਜੀ ਕਰਦਾ, ਕਿਉਂਕਿ ਬੇਆਰਾਮੀ ਦੇ ਨਾਲ ਜ਼ਿੰਦਗੀ ਦੀ ਸਾਂਝ ਰਹੀ ਹੈ। ਹੁਣ ਬੇਆਰਾਮੀ ਲੱਗਣ ਤੋਂ ਹਟ ਗਈ, ਪਰ 18 ਘੰਟੇ ਸਰੀਰ ਖੇਚਲ ਵਿੱਚ ਰਿਹਾ, ਇਸ ਕਰਕੇ ਅਜੇ ਸਮਾਨ ਭਾਈ ਸਾਹਿਬ ਦੇ ਘਰ ਅਟੈਚੀ ਰੱਖਣ ਦਾ ਵਕਤ ਨਹੀਂ ਲੱਗਿਆ। ਸੱਚੀ ਗੱਲ ਇਹ ਆ ਵੀ ਨਾਲ ਨਹੀਂ ਕਰਦਾ, ਸਮੈਥਿਕ ਟਾਈਮ ਸਿਰ ਕਥਾ ਦੇ ਮਹਾਰਾਜ ਨੇ ਪਹੁੰਚਾ ਦਿੱਤਾ, ਅਤੇ 100 ਥਾਲ ਜਿਹੜੇ ਭਾਈ ਸਾਹਿਬ ਹੋਰਾਂ ਦੀ ਮੰਗਟ ਦੇ, ਉਹ ਬੀਬੀ ਪ੍ਰਸ਼ਾਦੇ, ਮਹਾਂ ਬੀਬੀ ਪ੍ਰਸ਼ਾਦੇ ਛਕਣ ਜੋਗਾ ਟਾਈਮ ਕਿੱਥੇ ਆ? ਉਹ ਮੈਂ ਬੀਬੀ ਦੇ ਸਰਦਾਰ ਨੂੰ ਵੀ ਨਾ ਛਕਣ ਦਿੱਤਾ ਅਤੇ ਆਪ ਦਾ ਛਕਣਾ ਕੀ ਸੀ? ਅਤੇ ਭਾਈ ਸਾਹਿਬ ਨੇ ਸੋਚਿਆ ਵੀ ਇਹ ਤਾਂ ਹੈ ਜਿਸ ਤਰ੍ਹਾਂ ਦਾ ਹੈ, ਇਹਦਾ ਤਾਂ ਸੁਭਾਅ ਹੀ ਹੈ। ਉਹ ਲੰਗਰ 'ਚ ਜਾ ਵੜੇ, ਸਾਨੂੰ ਲੱਭਿਆ ਹੀ ਨਾ ਅਟੈਚ ਉੱਧਰ ਰੱਖਣ, ਇਸ ਕਰਕੇ ਥੋੜ੍ਹਾ ਜਿਹਾ ਸਮਾਨ ਚੱਕ ਕੇ ਦੂਜੀ ਗੱਡੀ 'ਚ ਰੱਖਣ ਕਰਕੇ ਫਿਰ ਭਾਈ ਸਾਹਿਬ ਵੀ ਡਿੱਗਦੇ ਜਨੈਲ ਸਿੰਘ। ਅਤੇ ਮੈਂ ਕਿਹਾ ਚੱਲ ਤੂੰ ਤਾਂ ਭਗਤ ਸਿਰ ਰੋਟੀ ਖਾ ਲਈ, ਵੀ ਮੇਰੀ ਤਾਂ ਬਾਤ ਦੀ ਕੋਈ ਬਾਤ ਨਹੀਂ ਹੈ। ਇਸ ਕਰਕੇ ਸਰੀਰ ਦਾ ਆਪਣਾ ਧਰਮ ਹੈ। ਪ੍ਰੋਫੈਸਰ ਤੇਜਾ ਸਿੰਘ ਜੀ ਅੱਬਲ ਦਰਜੇ ਦੇ ਪੰਜਾਬ ਦੇ ਵੈਦਾਂ 'ਚ ਵੈਦ ਵੀ ਨਾ, ਮੇਰੇ ਉਹ ਸਨ 69-70 ਦੇ ਵਾਕਮਨ, ਮੇਰਾ ਬਚਪਨ ਸੀ ਉਦੋਂ। ਉਹ ਭਾਈ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਧੱਕੇ 'ਤੇ ਉਹਨਾਂ ਨੇ ਵੈਦਕ ਦੇ ਉੱਤੇ ਜਿਹੜੇ ਦਿੱਤੇ ਆ, ਬੜੇ ਜੀਵਨ 'ਚ ਕੰਮ ਆਏ, ਬੜਾ ਭਲਾ ਹੋਇਆ। ਇਹ ਹਫ਼ਤਾ ਉਹਨਾਂ ਦੀ ਰਿਹਾਇਸ਼ ਸੀ, ਟਰੇਸੀ ਗੁਰਦੁਆਰੇ ਕਥਾ ਸੀ। ਉਹ ਤੁਰਨ ਲੱਗੇ, ਕਹਿੰਦੇ ਵੀ ਐਵੇਂ ਲੋਕ ਕਹੀ ਜਾਂਦੇ ਨੇ ਵੀ ਸਾਧ ਵਿਹਲੇ ਹੁੰਦੇ ਨੇ, ਕਹਿੰਦਾ ਪਤਾ ਲੱਗਦਾ ਨਾਲ ਫਿਰ ਕੇ। ਕਹਿੰਦਾ ਤੁਹਾਡੇ ਜਿੰਨਾ ਕੰਮ ਤਾਂ ਆਮ ਗ੍ਰਿਸਤੀਆਂ ਨੂੰ ਹੈ ਨਹੀਂ। ਉਹਨੇ ਨਾਰੇ ਕੇ ਦੇਖ ਲੈਣ ਵੀ ਖੇਚਲ ਕਿਵੇਂ, ਪਰ ਫਿਰ ਵੀ ਲੋਕਾਂ ਤੋਂ ਵਿਹਲੇ ਕਹਾਉਣ ਦੀ ਉਪਾਧੀ, ਇਹ ਤਾਂ ਜਿਹੜੀ ਚਿੰਬੜੀ ਹੈ ਤਾਂ ਲੋਕਾਂ ਨੇ ਕਹੀ ਜਾਣਾ। ਆਪਣੇ ਸਵਾਰਥ ਲਈ ਜੀਣਾ ਹੋਰ ਬਾਤ ਹੈ, ਆਪਣੇ ਸਵਾਰਥ ਲਈ ਮਾਇਆ ਇਕੱਠੀ ਕਰਨੀ ਹੋਰ ਬਾਤ, ਅਤੇ ਕਿਸੇ ਲਈ ਕੁਛ ਕਰਨਾ ਇਹ ਬਿਲਕੁਲ ਅਲੱਗ ਬਾਤ। ਉਹ ਵੀ ਸੋਤੇ ਸਦੀ ਸਹਿਜੇ ਹੋਤਾ ਜਾਏ ਸੋ। ਮੈਂ ਜਦੋਂ ਖੇਤੀ ਕਰਦਾ ਸੀ ਮੈਨੂੰ ਮਹਿਸੂਸ ਹੁੰਦਾ ਹੈ ਵੀ ਹਾਲਾਂਕਿ ਜ਼ਿਮੀਂਦਾਰ ਨੂੰ ਇੰਨੇ ਕੰਮ ਹੁੰਦੇ ਨੇ, ਪਰ ਮੈਂ ਖੇਤੀ ਕੀਤੀ, ਰੱਜ ਕੇ ਕੀਤੀ ਖੇਤੀ, ਆਪਣੀ ਕਿਰਤ 'ਤੇ ਵਿਸ਼ਵਾਸ ਰੱਖਿਆ, ਬੱਚਿਆਂ ਦਾ ਗੁਜ਼ਾਰਾ ਅੱਜ ਵੀ ਆਪਣੀ ਕਿਰਤ 'ਤੇ ਹੈ। ਪਰ ਮੈਂ ਸਮਝਦਾ ਵੀ ਖੇਤੀ ਦੇ ਵਿੱਚ ਇੰਨੀ ਖੇਚਲ ਨਹੀਂ ਜਿੰਨੀ ਕਥਾ ਕੀਰਤਨ 'ਚ ਹੈ, ਕਰਕੇ ਦੇਖਿਆ ਉਦੋਂ। ਸੋ ਇਸ ਕਰਕੇ ਕੋਈ ਵਿਸ਼ੇਸ਼ ਪ੍ਰਕਰਨ ਤਾਂ ਨਹੀਂ ਅੱਜ ਮੈਂ ਰੱਖ ਰਿਹਾ, ਉਹ ਤਾਂ ਕੱਲ੍ਹ ਤੋਂ ਸਹੀ, ਅਤੇ ਅੱਜ ਇੰਨੀ ਹੀ ਆਪਾਂ ਸਮਝ ਲਈਏ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ, ਬਸ ਇੰਨੀ ਹੀ ਕਾਫੀ ਹੈ। ਇੱਕ ਤਾਂ ਕੁਸੰਗਤ ਵਿੱਚ ਕਦੇ ਨਹੀਂ ਪੈਰ ਰੱਖਣਾ, ਗੁਰੂ ਨੇ ਕਿਹਾ ਨਾ ਉਨੀ ਮੰਦੇ ਪੈਰ ਨਾ ਰੱਖਿਓ, ਮੰਦੇ ਪਾਸੇ ਸਿੱਖ ਦਾ ਕਦਮ ਨਾ ਜਾਵੇ, ਇਹ ਗੁਰੂ ਦੀ ਪਾਬੰਦੀ ਲਾਈ ਹੋਈ ਹੈ। ਕਿੱਥੇ ਜਾਣਾ, ਪਾਵ ਸੁਹਾਵੇ ਸੋਭਨੀ ਕਿੱਥੇ ਹੁੰਦੇ ਨੇ, ਸਤਸੰਗਤ ਵਿੱਚ ਆਉਣ ਵਾਲੇ ਪੈਰਾਂ ਦੀ ਵੀ ਸ਼ਲਾਘਾ ਕੀਤੀ ਹੈ ਗੁਰਮਤਿ ਵਿੱਚ। ਸਤਸੰਗੀਆ ਤੇਰੇ ਚਰਨ ਮੁਬਾਰਕ ਜਿਹਨਾਂ ਨਾਲ ਚੱਲ ਕੇ ਆਇਆ, ਗੁਰੂ ਚਿਹਰੇ ਦੀ ਸ਼ਲਾਘਾ ਤਾਂ ਇੱਕ ਪਾਸੇ ਰਹੀ, ਗੁਰਸਿੱਖਾਂ ਦੇ ਚਰਨਾਂ ਵੱਲ ਧਿਆਨ ਗਿਆ ਗੁਰੂ ਦਾ, ਸਿੱਖਾ ਧੰਨ ਹੈ ਤੂੰ, ਤੇਰੇ ਚਰਨ ਧੰਨ ਜਿਹਨਾਂ ਨਾਲ ਚੱਲ ਕੇ ਆਇਆ। ਪਾਵ ਸੁਹਾਵੇ ਤੇਰੇ ਸੋਭਨੀਕ ਹੋ ਗਏ ਪੈਰ, ਕਿਵੇਂ ਹੋਏ, ਜਾ ਤੋ ਧਿਰ ਜੁਲਦੇ, ਜੁਲਦੇ ਨਾਮ ਹੈ ਚੱਲਣ ਦਾ, ਧਿਰ ਨਾਮ ਹੈ ਪਾਸੇ ਦਾ, ਜਿਹੜੇ ਰੱਬ ਵਾਲੇ ਪਾਸੇ ਨੂੰ ਕਦਮ ਤੁਰਨ ਅਤੇ ਉਹ ਕਦਮ ਸਫਲੇ ਹੋ ਗਏ। ਅਤੇ ਫਿਰ ਸੀਸ ਸਿਰ, ਇਹ ਸੋਭਨੀ ਕਿਵੇਂ ਹੋਇਆ, ਸੀਸ ਸੁਹਾਵਾ ਚਰਨੀ, ਇਹ ਗੁਰੂ ਨਾਨਕ ਦੀ ਧੁਰਾਂ ਤੋਂ ਆਈ ਹੋਈ ਗੱਦੀ ਹੈ। ਜਿਨ੍ਹਾਂ ਨੂੰ ਕੁਛ ਹੋਰ ਦਿਖਦਾ ਹੋਊਗਾ ਉਹਨਾਂ ਦੀ ਨਿਗਾਹ 'ਚ ਫਰਕ ਹੋਣਾ ਹੈ। ਇਹ ਨਿਰੰਕਾਰ ਹੈ, ਆਪਣੀ ਪਹੁੰਚ ਉੱਥੇ ਤੱਕ ਹੋ ਨਹੀਂ ਸੀ ਸਕਦੀ, ਇੱਥੇ ਬੈਠਿਆਂ ਭਲਾ ਜੇ ਸੂਰਜ ਦੇ ਨਾਲ ਸੰਬੰਧ ਜੋੜਨਾ ਹੋਵੇ, ਸਿੱਧਾ ਸੂਰਜ ਨੂੰ ਹੱਥ ਨਹੀਂ ਪੈਣਾ, ਸੂਰਜ ਦੀਆਂ ਕਿਰਨਾਂ ਦੇ ਨਾਲ ਅੱਖਾਂ ਦਾ ਸੰਬੰਧ ਜੁੜਿਆ ਅਤੇ ਚਾਨਣਾ ਪ੍ਰਾਪਤ ਹੋ ਜਾਂਦਾ। ਗੁਰੂ ਨਾਨਕ ਦੀ ਗੱਦੀ ਨਾਲ ਜੁੜਿਆ ਹੋਇਆ ਨਿਰੰਕਾਰ ਨਾਲ ਜੁੜ ਜਾਂਦਾ, ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਜਿਹੜਾ ਜੁੜਿਆ ਉਹ ਸੂਰਜ ਨਾਲ ਜੁੜ ਗਿਆ, ਅਤੇ ਜਿਹੜਾ ਗੁਰੂ ਨਾਨਕ ਦੀ ਬਾਣੀ ਨਾਲ ਜੁੜਿਆ ਉਹ ਨਿਰੰਕਾਰ ਨਾਲ ਜੁੜ ਗਿਆ। ਇਹ ਕੋਈ ਝੂਠੇ ਵਿਸ਼ਵਾਸ ਨਹੀਂ, ਇੱਥੇ ਝੂਠ ਮੀਟ ਦੀ ਗੱਲ ਨਹੀਂ ਕੀਤੀ ਜਾਂਦੀ। ਇਸ ਕਰਕੇ ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਪਹਿਲਾਂ ਪੈਰ, ਕਿਉਂਕਿ ਪਹਿਲਾਂ ਪੈਰਾਂ ਨਾਲ ਚੱਲ ਕੇ ਆਏ, ਪੈਰਾਂ ਦੀ ਕਿਰਿਆ ਹੋਈ ਪਹਿਲਾਂ, ਪੈਰਾਂ ਨੇ ਆਪਣਾ ਕੰਮ ਸਮਾਪਤ ਕਰਤਾ, ਲਿਆ ਕੇ ਖੜਾ ਕਰ ਦਿੱਤਾ, ਲੈ ਭਰਾਵਾ ਤੈਨੂੰ ਇੱਥੇ ਲਿਆਉਣਾ ਸੀ, ਹੁਣ ਇਦੋਂ ਬਾਅਦ ਜਿਹੜਾ ਕੰਮ ਕਰਨਾ ਉਹ ਮੇਰੇ ਕਰਨ ਵਾਲਾ ਨਹੀਂ ਹੈ, ਤੂੰ ਕਰ। ਫਿਰ ਸਿਰ ਦਾ ਕੰਮ ਹੈ, ਸਿਰ ਨੇ ਗੁਰੂ ਦੇ ਚਰਨਾਂ ਦੇ ਵਿੱਚ ਝੁਕਣਾ, ਮੱਥਾ ਟੇਕਣਾ, ਫਿਰ ਸਿਰ ਸੋਭਨੀਕ ਹੋਏਗਾ। ਸੀਸ ਸੁਹਾਵਾ ਚਰਨੀ, ਅਤੇ ਸਿਰ ਨੇ ਵੀ ਆਪਣਾ ਕੰਮ ਕਰ ਦਿੱਤਾ, ਪੈਰਾਂ ਨੇ ਵੀ ਆਪਣਾ ਕਰ ਦਿੱਤਾ, ਅਤੇ ਹੁਣ ਫਿਰ ਮੂੰਹ ਨੂੰ ਕਿਹਾ ਵੀ ਸਾਰੀ ਉਮਰ ਪਸ਼ੂਆਂ ਵਾਂਗੂੰ ਖਾਣ ਦੇ ਹੀ ਕੰਮ ਨਾ ਲਈ ਜਾਈਂ, ਹੁਣ ਤੂੰ ਵੀ ਆਪਣਾ ਕਰ ਲੈ ਕੁਛ। ਮੁੱਖ ਸੁਹਾਵਾ ਜਾ ਤੋ ਜਸ ਗਾਵੇ। ਮੁੱਖ ਸਫਲਾ ਕਿਵੇਂ ਹੋਊਗਾ? ਜਦੋਂ ਉਸ ਨਿਰੰਕਾਰ ਦਾ ਜਸ ਕਰੇਗਾ ਜਿਹੜੇ ਮੂੰਹ ਦੇ ਨਾਲ ਸਦਾ ਹੀ ਅੰਨ ਪਾਣੀ ਖਾਂਦਾ ਰਿਹਾ, ਅਤੇ ਉਹ ਮੁੱਖ ਨੂੰ ਸਫਲਾ ਕਰ ਲੈ, ਹਰ ਗੁਣ ਗਾਵਤ ਰਸਨ ਅਮੋਲੀ ਕਰ ਲੈ। ਮੁੱਖ ਸੁਹਾਵਾ ਜਾ ਤੋਂ ਜਸ ਗਾਵੇ, ਕਬੀਰ ਸੋ ਮੁੱਖ ਧਨ ਹੈ। ਜੇ ਮੁੱਖ ਕਹੀਏ ਰਾਮ, ਮੁੱਖ ਸਫਲ ਹੀ ਇਹਦੇ ਨਾਲ ਹੋਣਾ। ਗੱਲਾਂ ਕਰਨ ਨਾਲ ਮੁੱਖ ਸਫਲਾ ਨਹੀਂ ਹੋਣਾ। ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਹੋਇਆ ਇੱਕ ਸੰਤ ਨਾਰਾਇਣ ਸਿੰਘ, ਬੇਗੋਵਾਲ ਦਾ ਜਨਮ ਸੀ ਇਹਨਾਂ ਦਾ, ਦੁਰਾਹੇ ਦੇ ਕੋਲ ਆ ਜਿਹੜੀ। ਇਹ ਲਧਾਈਕੇ ਵਾਲੇ ਸੰਤ ਕਰਕੇ ਮਸ਼ਹੂਰੀ ਹੋਈ ਇਹਨਾਂ ਦੀ ਜੀਵਨ ਦੇ ਵਿੱਚ। ਬਹੁਤ ਗੁਰਮੁਖ ਰੂਹ ਸੀ, ਬੜੇ ਹੀ ਸਾਦੇ ਸੀ। ਮਹਾਂਪੁਰਸ਼ ਇਕੱਠੇ ਹੋਏ ਬੋਪਰ ਆਏ, ਬਹੁਤ ਸਾਰੇ ਸਾਧੂ ਇਕੱਠੇ ਹੋਏ। ਸਾਡੇ ਜਥੇ ਦੇ ਵਿੱਚ ਇੱਕ ਪਚੰਗੀ ਸੀ, ਜਗਤਾਰ ਸਿੰਘ। ਉਹ ਗਿਣ ਕੇ 101 ਪਾਠ ਜਪਜੀ ਦਾ ਕਰਦਾ ਹੁੰਦਾ ਸੀ ਉਹਨਾਂ ਦਿਨਾਂ 'ਚ। ਥੋੜ੍ਹਾ ਜਿਹਾ ਟਾਈਮ ਉਹਨੂੰ 24 ਘੰਟਿਆਂ 'ਚ ਸੌਣ ਨੂੰ ਥੋੜ੍ਹਾ ਜਿਹਾ ਰਹਿ ਜਾਂਦਾ ਸੀ, ਲੱਗੇ ਹੀ ਰਹਿੰਦਾ ਸੀ ਹਰ ਵੇਲੇ। ਬਲਕਿ ਸਾਨੂੰ ਇਹ ਹੋ ਗਿਆ ਸੀ ਵੀ ਕਿਤੇ ਸਰੀਰ 'ਤੇ ਉਲਟਾ ਅਸਰ ਨਾ ਪੈ ਜਾਵੇ। ਬਾਹਲਾ ਖੇਚਲ ਦੇ ਵਿੱਚ ਉਹਨੂੰ ਨਾ ਖਾਣ ਦਾ ਨਾ ਪਹਿਨਣ ਦਾ ਵਕਤ ਹੀ ਨਹੀਂ ਸੀ। ਉਹਦੇ ਕੱਪੜੇ ਸਾਨੂੰ ਧੋਣੇ ਪੈਂਦੇ ਸੀ ਵੀ ਲਾ ਦੇ ਭਰਾਵਾ, ਸਾਨੂੰ ਲੋਕ ਕੀ ਕਹਿਣਗੇ, ਤੇਰੇ ਵਾਲੀ ਤਾਂ ਗੱਲ ਹੀ ਗਾਂਹ ਲੰਘ ਗਈ। ਉਹ ਜਗਤਾਰ ਸਿੰਘ ਨਾਲ ਮੈਨੂੰ ਕਹਿੰਦਾ, ਬਾਬਾ ਜੀ ਵੀ ਇਹਨਾਂ ਸੰਤਾਂ ਦੇ ਕੋਈ ਬਚਨ ਸੁਣਾਓ ਵੀ ਮੈਂ ਸਾਹਮਣੇ, ਵੀ ਤੁਸੀਂ ਨਾਲ ਚੱਲ ਕੇ ਬੇਨਤੀ ਕਰੋ। ਮੈਂ ਕਿਹਾ ਚਲੋ ਕੋਈ ਬਾਤ। ਸਧਾਰ ਵਾਲੇ ਪਾਸੇ ਨੂੰ ਸੰਤ ਤੁਰੇ ਜਾਣ, ਸੰਤ ਨਾਰਾਇਣ ਸਿੰਘ ਜੀ, ਸਿਰ 'ਤੇ ਤੌਲੀਆ ਬੰਨਿਆ ਹੋਇਆ ਦਸਤਾਰ, ਉਹ ਇਹੋ ਜਿਹੇ ਫਕਰ ਸੁਭਾਅ ਸੀ, ਤੌਲੀਆ ਬੰਨਿਆ ਹੋਇਆ ਸਿਰ 'ਤੇ, ਅਤੇ ਨਾਲ ਇੱਕ ਸੇਵਾਦਾਰ। ਸੇਵਾਦਾਰ ਆਪਣਾ ਪਤਾ ਨਹੀਂ ਮੂਲ ਮੰਤਰ ਪੜ੍ਹਦਾ ਸੀ, ਗੁਰਮੰਤਰ ਸੰਤ ਕੀ ਪੜ੍ਹਦੇ ਇਹਦਾ ਵੀ ਨਹੀਂ ਸਾਨੂੰ ਪਤਾ, ਪਰ ਬੋਲ ਨਹੀਂ ਸਿਰੇ, ਚੁੱਪ ਕਰੇ ਤੁਰੇ ਜਾਂਦੇ ਸੁਧਾਰ ਵਾਲੇ ਪਾਸੇ। ਰਸਤੇ 'ਚ ਇੱਕ ਸੂਆ ਪੈਂਦਾ, ਅਸੀਂ ਹੌਲੀ 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 ਨਾ ਰਲ ਗਏ ਵੀ ਚਲੋ ਹਾਲੇ ਤਾਂ ਇਹਨਾਂ ਨੇ ਦੇਖਿਆ ਨਹੀਂ, ਜਦੋਂ ਮੁੜਨਗੇ ਉਦੋਂ ਦੇਖਣਗੇ ਵੀ ਉਦੋਂ ਬਚਨ। ਪੁਲਜਾ ਆਇਆ, ਉੱਥੋਂ ਸੰਤ ਮੁੜ ਗਏ, ਉਹ ਮੁੜੇ, ਅਸੀਂ ਵੀ ਮੁੜ ਗਏ ਨਾਲ, ਖੜ ਗਏ। ਖੜ ਕੇ ਪਿੱਛੇ ਨੂੰ ਇੱਕ ਵਾਰੀ ਦੇਖਿਆ, ਕਹਿੰਦੇ ਉਹ ਭਾਈ ਨਾਲ ਆਉਣ ਵਾਲੇ ਹੋ? ਮੈਂ ਕਿਹਾ ਹਾਂ ਜੀ। ਕਹਿੰਦੇ ਮੇਰੇ ਮਗਰ ਮਗਰ ਆਉਂਦੇ ਹੋ? ਮੈਂ ਸੋਚਿਆ ਵੀ ਸ਼ਲੋਕ ਸੁਣਾ ਦਿਆਂ, ਕਬੀਰ ਸੰਤ ਕੀ ਗੈਲ ਨਾ ਛੋਟੀਏ, ਮਾਰਗ ਲਾਗੋ ਜਾਏ। ਵੀ ਇਹ ਤਾਂ ਕਬੀਰ ਕਹਿੰਦਾ ਮਗਰ ਮਗਰ ਜਾਣਾ ਚਾਹੀਦਾ। ਮੈਂ ਕਿਹਾ ਵੀ ਬਰਾਬਰੀ ਹੋਜੂ, ਕਾਹਨੂੰ ਸੰਤਾਂ ਨੂੰ ਉਤਰ ਦੇਣਾ। ਮੈਂ ਕਿਹਾ ਜੀ ਐਵੇਂ ਹੀ ਬਸ ਜੀ ਕਰਾਇਆ ਵੀ ਤੁਹਾਡੇ ਮਗਰ ਤੁਰ ਪਈਏ, ਸਾਧੂ ਦੇ ਮਗਰ ਤੁਰਨਾ ਚੰਗਾ ਹੁੰਦਾ। ਕਹਿੰਦੇ ਨਹੀਂ ਨਹੀਂ, ਗੱਲ ਕੋਈ ਹੋਰ ਹੈ। ਮੈਂ ਕਿਹਾ ਜੀ ਕੀ ਹੈ? ਕਹਿੰਦੇ ਤੁਸੀਂ ਇਹ ਸੋਚ ਕੇ ਆਏ ਵੀ ਸਾਧ ਗੱਲਾਂ ਕਰੂਗਾ, ਅਤੇ ਕੁਛ ਗੱਲਾਂ ਸੁਣ ਲਈਏ। ਕਹਿੰਦੇ ਮੈਂ ਵਾਲਾ ਕੁਛ ਨਹੀਂ ਕਹਿਣਾ, ਇੱਕੋ ਹੀ ਗੱਲ ਕਹਿਣ ਲੱਗਿਆ ਵੀ ਸਾਰੀ ਉਮਰ ਗੱਲਾਂ 'ਚ ਮੈਨੂੰ ਤਾਂ ਕੁਛ ਲੱਭਿਆ ਨਹੀਂ, ਤੁਹਾਨੂੰ ਲੱਭਦਾ ਤਾਂ ਤੁਸੀਂ ਲੱਭ ਲਿਓ, ਬਸ ਗੁਰਮੰਤਰ ਦਾ ਜਾਪ ਕਰੋ। ਇੰਨੀ ਗੱਲ ਕਹਿ ਕੇ ਤੁਰ ਪਏ, ਮੁੜ ਕੇ ਬੋਲੇ ਨਹੀਂ। ਸੰਤ ਜਪਾਵੇ ਨਾਮ, ਸੰਤ ਦਾ ਜੀਵਨ ਨਾਮ ਹੈ, ਨਾਮ ਹੀ ਜੀਵਨ ਹੈ ਸੰਤ ਦਾ। ਇੰਨਾ ਨਾਮ ਜਪੇ ਕਿ ਉਹਨੂੰ ਦੇਖ ਕੇ ਦੂਸਰੇ ਜਪਣ ਲੱਗ ਜਾਣ, ਕਹੇ ਚਾਹੇ ਨਾ ਕਹੇ। ਬਸ ਬਾਬਾ ਆਨੰਦ ਸਿੰਘ ਜੀ ਕਹਿੰਦੇ ਥੋੜ੍ਹਾ ਸੀ, ਕਰਨੀ ਵੱਡੀ ਸੀ। ਮੈਨੂੰ ਐਤਕੀ ਇਸ ਗੱਲ ਦਾ ਤਾਂ ਦੁੱਖ ਹੈ ਵੀ ਮੈਂ ਬਰਸੀਆਂ ਤੋਂ ਪਹਿਲੇ ਹੀ ਆਪਣਾ ਸਮਾਂ ਲਾ ਕੇ ਚਲਾ ਜਾਣਾ, ਪਰ ਇਹ ਕਈ ਵਾਰ ਆਪਣੇ ਵੱਸ ਦੀ ਬਾਤ ਨਹੀਂ ਹੁੰਦੀ। ਆਪਣੀ ਬਸ ਦੀ ਹੁੰਦੀ ਗੱਲ ਤਾਂ ਮੈਂ ਜ਼ਰੂਰ ਵਰਸੀਆਂ ਨੂੰ ਹੁੰਦਾ, ਇਹ ਬੇਵੱਸ ਹੈ, ਇਹ ਉਹਦਾ ਹੁਕਮ ਹੈ। ਰਾੜਾ ਸਾਹਿਬ ਵਾਲਿਆਂ ਨੂੰ ਇਸ ਗੱਲ ਦਾ ਚਲੋ ਚਾਅ ਹੋ ਗਿਆ ਵੀ ਇੰਨੇ ਸਾਲਾਂ ਤੋਂ ਬਾਅਦ ਵੀ ਉਹ ਵਰਸੀ ਐਤਕੀ ਰਾੜਾ ਸਾਹਿਬ, ਮੈਂ ਸੁਨੇਹਾ ਭੇਜਤਾ ਵੀ ਐਤਕੀ ਮੈਂ ਇੱਥੇ ਹਾਂ। ਖੈਰ, ਸਾਧੂ ਦਾ ਜੀਵਨ ਕਰਨੀ ਹੈ। ਪੁਰਾਣੇ ਮਹਾਂਪੁਰਸ਼ ਉਹਨਾਂ ਦੀ ਕਰਨੀ ਅੱਜ ਵੀ ਬੋਲਦੀ ਹੈ, ਅੱਜ ਵਾਲਿਆਂ ਦੀ ਕਥਨੀ ਬੋਲੀ ਜਾਂਦੀ ਹੈ ਅਤੇ ਬਣਦਾ ਬਣਦਾ ਫਿਰ ਵੀ ਕੁਛ ਨਹੀਂ ਹੈ। ਕਰਨੀ ਵਾਜੋਂ ਘੱਟੇ ਘੱਟ ਘਾਟਾ ਤਾਂ ਕਰਨੀ 'ਤੇ ਆ ਕੇ ਪੈਂਦਾ। ਇਸ ਕਰਕੇ ਗੁਰੂ ਸਾਹਿਬ ਨੇ ਕਿ ਬਿਨ ਸਾਧੂ ਜੋ ਜੀਵਨਾ ਤੇਤੋ ਵਿਰਥਾਰੀ, ਸਾਧੂ ਦੀ ਸੰਗਤ ਵਿੱਚ ਸਾਧ ਕੇ ਸੰਗ ਨਾਹੀਂ ਕਛ ਕਾਲ, ਦਰਸ਼ਨ ਪੇਟ ਤੋਤ ਨਿਹਾਲ। ਇਸ ਕਰਕੇ ਪਾਪ ਸੁਹਾਵੇ ਜੋ ਤੋਂ ਤਿਰ ਜੁਲਦੇ, ਸੀ ਸੁਹਾਵਾ ਚਰਨੀ ਮੁਖ ਸੁਹਾਵਾ ਜਾਸੋ ਜਸ ਗਾਵੈ, ਜੀਓ ਪਿਓ ਤਉ ਸਰਣੀ। ਇੱਕ ਸੰਸਕ੍ਰਿਤ ਦੇ ਵਿਦਵਾਨ ਨੇ ਸੁਰਤੀ ਲਿਖੀ ਹੈ, ਮਿਲਦੀ ਹੈ ਇਹਦੇ ਨਾਲ, ਗੁਰਮਤਿ ਦੇ ਇਸ ਉਪਦੇਸ਼ ਨਾਲ ਮਿਲਦੀ ਹੈ, ਤਾਂ ਬੇਨਤੀ ਕਰਨ ਲੱਗੇ। ਉਹ ਕਹਿੰਦਾ ਹਸਤੋ ਪਵਿੱਤਰੰਗ ਜਦੀ ਦਾਨ ਪੁੰਨਿਅੰਗ, ਇਹ ਜਿਹੜੇ ਹੱਥ ਨੇ ਇਹਨਾਂ ਹੱਥਾਂ ਦੀ ਪਵਿੱਤਰਤਾ, ਸਾਰੀ ਜ਼ਿੰਦਗੀ ਧਨ ਕਮਾਈ ਜਾਓ ਇਹ ਨਹੀਂ ਹੁੰਦੀ। ਬੱਚਿਆਂ ਦੀ ਸੇਵਾ ਕਰੋ, ਰਿਜ਼ਲਟ ਵਧੀਆ ਨਹੀਂ ਨਿਕਲਦਾ, ਦਿਲ ਦੁਖੀ ਹੋ ਜਾਂਦਾ ਕਈ ਵਾਰ। ਅਮੈਰੀਕਾ ਤੋਂ ਮੈਂ ਆਇਆ, ਉੱਥੇ ਇੱਕ ਮਾਂ ਪੁੱਤ ਦੀ ਕਹਾਣੀ ਜਿਹੜੀ ਬੀਤੇ ਸਮੇਂ ਦੀ ਸੀ। ਮਾਂ ਦੀ ਮਮਤਾ ਅਤੇ ਮਾਂ ਦੀ ਆਂਦਰਾਂ ਦੀ ਸਾਂਝ ਕੈਸੀ ਹੈ, ਬੱਚਿਆਂ ਨਾਲ ਖੇਡਦਾ ਹੋਇਆ ਬੱਚਾ ਤੈਰਨ ਨਹੀਂ ਸੀ ਜਾਣਦਾ, ਅਤੇ ਉਹਨੂੰ ਇੱਕ ਬੱਚੇ ਨੇ ਜਾਣ ਬੁੱਝ ਕੇ ਧੱਕਾ ਦੇ ਦਿੱਤਾ ਸਰੋਵਰ ਸਾਹਿਬ ਦੇ ਵਿੱਚ। ਸਧਾਰ ਉੱਥੇ ਸਰੋਵਰ ਹੈ, ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਧੱਕਾ ਦੇ ਦਿੱਤਾ। ਉਹ ਬੱਚਾ ਤੈਰਨ ਨਹੀਂ ਸੀ ਜਾਣਦਾ, ਬੱਚਾ ਜਦੋਂ ਡੁੱਬਣ ਲੱਗਾ ਉਹਨੇ ਉੱਚੇ ਦੇ ਕੇ ਚੀਕ ਮਾਰੀ, ਕਹਿੰਦਾ ਹੈ ਮਾਂ, ਮਾਂ ਨੂੰ ਪੁਕਾਰਿਆ, ਹੇ ਵਾਹਿਗੁਰੂ ਤੈਂ ਕੈਸਾ ਰਿਸ਼ਤਾ ਬਣਾ ਦਿੱਤਾ ਮਾਂ ਦਾ। ਪੁਕਾਰ ਤਾਂ ਜੀਵਾਂ ਦੀ ਜਾਂ ਪਰਮਾਤਮਾ ਸੁਣ ਸਕਦਾ ਹੈ, ਅਤੇ ਫਿਰ ਪਰਮਾਤਮਾ ਤੋਂ, ਗੁਰੂ ਪਰਮੇਸ਼ਵਰ ਤੋਂ ਬਾਅਦ ਸੰਸਾਰ ਦੇ ਅੰਦਰ ਕੋਈ ਦੇਵਤਾ ਪੂਜਣ ਯੋਗ ਹੈ ਤਾਂ ਮਾਂ ਹੈ, ਪਿਓ ਹੈ। ਆਵਾਜ਼ ਮਾਰੀ ਅਤੇ ਮਾਂ ਉਸ ਵੇਲੇ ਰੋਟੀਆਂ ਪਕਾ ਰਹੀ ਸੀ, ਤਵਾ ਰੱਖਿਆ, ਇੱਕ ਰੋਟੀ ਪਾਤੀ, ਦੂਜੀ ਦਾ ਪੇੜਾ ਕੀਤਾ ਹੋਇਆ। ਬਿਲਕੁਲ ਅਸਲੀ ਬਾਤ ਹੈ, ਪੁੱਤ ਵੀ ਜਿਉਂਦਾ, ਮਾਂ ਵੀ ਜਿਉਂਦੀ ਹੈ, ਬਨਾਵਟੀ ਗੱਲ ਨਹੀਂ ਮੈਂ ਕਰਨ ਲੱਗਾ। ਚੀਕ ਬੱਚੇ ਨੇ ਮਾਰੀ ਅਤੇ ਮਾਂ ਦਿਆਂ ਕੰਨਾਂ ਵਿੱਚ ਸੁਣ ਗਈ, ਰੋਟੀ ਉੱਥੇ ਹੀ ਛੱਡ ਦਿੱਤੀ, ਮੇਰੇ ਬੱਚੇ ਨੇ ਪੁਕਾਰਿਆ। ਤਵਾ ਚੁੱਕਣਾ ਭੁੱਲ ਗਈ, ਮਾਂ ਦੌੜੀ ਜਾ ਰਹੀ ਹੈ, ਰਸਤੇ ਵਿੱਚ ਉਹ ਬੱਚਾ ਮਿਲ ਗਿਆ ਜਿਹਨੇ ਧੱਕਾ ਮਾਰਿਆ ਸੀ ਪੁੱਤ ਨੂੰ, ਉਹਦਾ ਮੈਨੂੰ ਨਾਂ ਭੁੱਲ ਗਿਆ, ਦੱਸਿਆ ਸੀ ਬੀਬੀ ਨੇ ਉਹ ਨਾਂ ਸੀ। ਉਹਨੂੰ ਕਹਿੰਦੀ ਭਾਈ ਵੀ ਬੇਟਾ ਡੁੱਬ ਗਿਆ ਮੇਰਾ, ਉਹਨੇ ਜਵਾਬ ਨਹੀਂ ਦਿੱਤਾ ਕਿਉਂਕਿ ਗੱਲੇ ਸੱਚ ਸੀ ਵੀ ਡੁੱਬ ਗਿਆ। ਚਲੋ ਬੱਚਾ ਤਾਂ ਮਾਂ ਦੀ ਕਰਨੀ ਸੀ, ਬੱਚੇ ਦਾ ਜੇ ਜੀਵਨ ਬਾਕੀ ਸੀ, ਜੇ ਜੀਵਨ ਬਾਕੀ ਨਾ ਹੋਵੇ ਫਿਰ ਨਹੀਂ ਬਚ ਸਕਦਾ। ਬੱਚਾ ਜਦੋਂ ਮਾਂ ਪਹੁੰਚੀ ਉਦੋਂ ਉਹ ਮੁੱਧਾ ਕਰਕੇ ਉਹਦਾ ਪਾਣੀ ਕੱਢਣ ਵਾਸਤੇ ਪਾਇਆ ਹੋਇਆ ਸੀ, ਪੁੱਠਾ ਕਰਕੇ ਪਾਣੀ ਨਿਕਲਿਆ ਅਤੇ ਖੜਾ ਹੋਇਆ, ਮਾਂ ਦੇਖੀ ਸਾਹਮਣੇ, ਕਹਿੰਦਾ ਮਾਂ ਤੈਨੂੰ ਪਤਾ ਲੱਗ ਗਿਆ। ਗੋਦ ਵਿੱਚ ਲੈ ਕੇ ਕਹਿੰਦੀ ਪੁੱਤਰ ਤੇਰੇ ਹਿਰਦੇ ਦੀ ਨਿਕਲੀ ਹੋਈ ਚੀਕ ਮੈਨੂੰ ਰੋਟੀਆਂ ਪਕਾਉਂਦੀ ਨੂੰ ਸੁਣ ਗਈ ਸੀ, ਔਰ ਜਦੋਂ ਬੱਚਾ ਵਿਆਹਿਆ ਗਿਆ, ਬੱਚਿਆਂ ਵਾਲਾ ਬਣ ਗਿਆ, ਕਿਸ ਤਰੀਕੇ ਦਾ ਨਿਰਾਦਰ ਕੀਤਾ ਉਸ ਮਾਂ ਦਾ ਅਤੇ ਉਸ ਪਿਓ ਦਾ ਮੈਂ ਬਿਆਨ ਨਹੀਂ ਕਰ ਸਕਦਾ। ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਨਲਾਇਕ ਨੂੰ ਕਿਹਾ ਵੀ ਤੂੰ ਜੀਣ ਤਾਂ ਨਹੀਂ ਦਿੱਤਾ ਸਾਨੂੰ ਸ਼ਾਂਤੀ ਦੇ ਨਾਲ, ਵੀ ਹੁਣ ਮਰ ਲੈਣ ਦੇ ਸਾਨੂੰ ਸ਼ਾਂਤੀ ਨਾਲ, ਹੱਥ ਦਰਜੇ ਦਾ ਦੁਖੀ ਹੋ ਕੇ ਕਹਿੰਦਾ। ਮਾਂ ਦਾ ਰਿਸ਼ਤਾ ਜਿਨ੍ਹਾਂ ਬੱਚਿਆਂ ਵਾਸਤੇ ਇਹਨਾਂ ਹੱਥਾਂ ਦੇ ਨਾਲ ਬੱਚਿਆਂ ਨੂੰ ਖੜਾਓ, ਉਹਨਾਂ ਨੂੰ ਪਹਿਨਾਓ, ਉਹਨਾਂ ਨਲਾਓ ਧਲਾਓ, ਉਹਨਾਂ ਦਾ ਗੰਧ ਧੋ। ਅਤੇ ਜਿਸ ਵੇਲੇ ਨੌਜਵਾਨ ਪੀੜ੍ਹੀ ਵੱਡੀ ਹੋ ਜਾਏ, ਭਾਈ ਗੁਰਦਾਸ ਕੀ ਕਹਿੰਦੇ ਨੇ, ਬਖ ਹੋਵੇ ਪੁੱਤ ਰੰਨ ਲੈ। ਸਿੱਧਿਆਂ ਸ਼ਬਦਾਂ 'ਚ ਕਹਿੰਦੇ ਆਪਣੇ ਘਰ ਵਾਲੀ ਨੂੰ ਲੈ ਕੇ ਮਾਂ ਪਿਓ ਨੂੰ ਦੇਖਦਿਆਂ ਦੇਖਦਿਆਂ ਵੱਖਰਾ ਹੋ ਜਾਂਦਾ। ਮਾਂ ਪਿਓ ਦੇ ਉਪਕਾਰ ਵਿਸਾਰੇ, ਭੁਲਾ ਦਿੱਤੀ ਮਾਂ ਪਿਓ। ਹੱਥ ਪਵਿੱਤਰ ਜੇ ਸੰਤਾਨ ਦੀ ਸੇਵਾ ਕਰਨ ਨਾਲ ਹੋ ਜਾਂਦੇ ਤਾਂ ਫਿਰ ਲਿਖ ਦਿੰਦੇ ਸਤਪੁਰਸ਼ ਵੀ, ਤੇਰੇ ਹੱਥ ਪੁੱਤਰਾਂ ਦੀ ਪਾਲਣਾ ਕਰਨ ਨਾਲ ਵੀ ਪਵਿੱਤਰ ਹੋ ਸਕਦੇ ਨਹੀਂ ਹੁੰਦੇ। ਧਨ ਕਮਾ ਲਓ ਇਹਨਾਂ ਨਾਲ, ਸਾਰੀ ਜ਼ਿੰਦਗੀ ਬੱਚਿਆਂ ਦੀ ਪਾਲਣ ਪੋਸ, ਬੱਚਿਆਂ ਦੇ ਗਾਹਾਂ ਬੱਚਿਆਂ ਨੂੰ ਪਾਲ ਲਿਓ, ਕੱਖ ਨਹੀਂ ਪੱਲੇ ਪੈਣ ਵਾਲਾ, ਇਹ ਤਾਂ ਡਿਊਟੀ ਆ, ਕਰੋ। ਪਵਿੱਤਰ ਕਿਹਦਿਨ ਹੋਣਗੇ? ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅੰ। ਹੱਥ ਉਦਣ ਪਵਿੱਤਰ ਹੋਣਗੇ ਜਦੋਂ ਇਹਨਾਂ ਹੱਥਾਂ ਦੇ ਨਾਲ ਦਾਨ ਕੀਤਾ ਜਾਏਗਾ, ਜਦੋਂ ਇਹਨਾਂ ਹੱਥਾਂ ਦੇ ਨਾਲ ਪੁੰਨ ਕੀਤਾ ਜਾਏਗਾ। ਦਾਨ ਵੱਖਰਾ ਹੁੰਦਾ, ਪੁੰਨ ਵੱਖਰਾ ਹੁੰਦਾ। ਦਾਨ ਹੁੰਦਾ ਜਿਹੜਾ ਹਮੇਸ਼ਾ ਕਰੀਦਾ, ਗੁਰਦੁਆਰੇ ਆਉਂਦੇ ਹੋ ਰੋਜ਼, ਇੱਥੇ ਜੋ ਸ਼ਰਧਾ ਟਕਾ ਚਾੜ ਦਿੱਤਾ, ਅਤੇ ਇਹ ਦਾਨ ਹੈ। ਪੁੰਨ ਹੋਊਗਾ ਜਿੱਦਣ ਪੂਰਨਮਾਸੀ ਹੈ, ਬਰਸੀਆਂ ਆ ਗਈਆਂ, ਗੁਰਪੁਰਬ ਆ ਗਿਆ, ਵਿਸ਼ੇਸ਼ ਦਿਹਾੜਿਆਂ 'ਤੇ ਜਿਹੜਾ ਆਪਣਾ ਧਨ ਸਫਲਾ ਕਰਦੇ, ਇਹਨੂੰ ਪੁੰਨ ਕਹਿੰਦੇ ਹੈ। ਪੁੰਨ ਅਤੇ ਦਾਨ ਦਾ ਥੋੜ੍ਹਾ ਜਿਹਾ ਅੰਤਰ ਹੈ, ਦਾਨ ਹਮੇਸ਼ਾ ਪੁੰਨ ਪੁਰਬਾਂ 'ਤੇ। ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅੰ, ਜਦੋਂ ਦਾਨ ਪੁੰਨ ਕੀਤਾ ਹੱਥ ਪਵਿੱਤਰ ਹੋ ਗਏ। ਪਾਦੋ ਪਵਿੱਤਰੰ ਜਦਹੀ ਤੀਰਥ ਯਾਤਰਾ, ਪੈਰ ਉਦਣ ਪਵਿੱਤਰ ਹੋਣੇ ਜਦੋਂ ਤੇਰੇ ਪੈਰ ਰੱਬ ਵਾਲੇ ਪਾਸੇ ਨੂੰ ਤੁਰਨ ਲੱਗ ਪਏ। ਸਤਸੰਗਤ ਵਿੱਚ ਜਾਣਾ ਹੈ, ਪਵਿੱਤਰ ਸਥਾਨਾਂ 'ਤੇ ਜਾਣਾ ਹੈ, ਸੰਗਤ ਵਿੱਚ ਜਾ ਰਹੇ ਹਾਂ, ਗੁਰੂ ਸ਼ਰਨ ਜਾ ਰਹੇ ਹਾਂ। ਪਾਦੋ ਪਵਿੱਤਰੰ ਜਦਹੀ ਤੀਰਥ ਯਾਤਰਾ, ਤੀਰਥ ਪੂਰਾ ਸਤਿਗੁਰੂ, ਵੱਡਾ ਤੀਰਥ ਇਹ ਹੈ। ਮੁਖਿਅੰ ਪਵਿੱਤਰੰ ਜਦੀ ਰਾਮ ਨਾਮੰ, ਮੁੱਖ ਕਦੋਂ ਪਵਿੱਤਰ ਹੋਏਗਾ? ਜਦੋਂ ਮੁੱਖ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਸਾਰੀ ਜ਼ਿੰਦਗੀ ਬੋਲੀ, ਚਲੋ ਦਿਮਾਗ ਥੱਕ ਜਾਂਦਾ, ਇੰਨਾ ਬੋਲਦਿਆਂ ਕਈ ਦੂਸਰੇ ਨੂੰ ਤਰਸਾਉਣ ਲੱਗ ਜਾਂਦਾ ਵੀ ਹਟਦਾ ਹੀ ਨਹੀਂ ਬੋਲਣ ਤੋਂ, ਲੱਭੂਗਾ ਕੀ ਇਹਦੇ 'ਚ? ਬਹੁਤਾ ਬੋਲਣ ਝੱਖਣ ਹੋਏ, ਝੱਖਾਂ। ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅੰ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਮੁਖਿਅੰ ਪਵਿੱਤਰੰ ਜਦੀ ਰਾਮ ਨਾਮੰ, ਹਿਰਦਿਅੰ ਪਵਿੱਤਰੰ ਜਦੀ ਬ੍ਰਹਮ ਨਿਸ਼ਠਾ। ਹਿਰਦੇ ਨੇ ਉਦਣ ਪਵਿੱਤਰ ਹੋਣਾ ਜਦੋਂ ਬ੍ਰਹਮ ਦਾ ਨਿਸ਼ਚਾ ਆ ਗਿਆ। ਬ੍ਰਹਮ ਦਾ ਨਿਸ਼ਚਾ ਕਿਵੇਂ ਆਏਗਾ? ਪਹਿਲਾਂ ਬ੍ਰਹਮ ਬਾਰੇ ਸੁਣਿਆ ਜਾਏਗਾ ਕਿ ਬ੍ਰਹਮ ਹੁੰਦਾ ਕੀ ਹੈ। ਬ੍ਰਹਮ ਸੰਸਕ੍ਰਿਤ ਦਾ ਪਦ ਹੈ, ਬ੍ਰਹਮ ਦਾ ਅਰਥ ਹੈ ਵਿਆਪਕ, ਜਿਹੜਾ ਪਰਮਾਤਮਾ ਸਾਰੀ ਜਗ੍ਹਾ ਵਿਆਪਕ ਹੈ। ਦੇਵੀ ਦੇਵਤੇ ਵਿਆਪਕ ਨਹੀਂ ਹਨ, ਇਸ ਲਈ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਕੋਈ ਬਹੁਤੀ ਚੰਗੀ ਬਾਤ ਨਹੀਂ ਹੈ। ਦੇਵੀ ਦੇਵਤੇ ਆਪ ਮੁਕਤ ਨਹੀਂ, ਤੁਹਾਨੂੰ ਮੁਕਤ ਨਹੀਂ ਦੇ ਸਕਦੇ। ਤੂੰ ਕਹੀ ਹੱਥੀ ਆਦਿ ਭਵਾਨੀ, ਮੁਕਤ ਕੀ ਵਰੀਆ ਕਹਾਂ ਛਪਾਨੀ, ਇਹ ਤਾਂ ਗੁਰਬਾਣੀ ਹੈ। ਇਸ ਕਰਕੇ ਵਿਆਪਕ, ਉਹਦਾ ਨਾਮ, ਵਿਆਪਕ ਦਾ ਨਾਮ ਬ੍ਰਹਮ, ਬ੍ਰਹਮ ਦਾ ਅਰਥ ਵਿਆਪਕ। ਵਿਆਪਕ ਕੌਣ ਹੈ? ਇੱਕ ਪਰਮਾਤਮਾ ਜਿਹੜਾ ਸਾਰੀ ਜਗ੍ਹਾ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿ ਪੁਕਾਰ। ਪੁਕਾਰ ਪੁਕਾਰ ਕੇ ਸੰਤਾਂ ਨੇ ਕਿਹਾ ਉਹ ਰੱਬ ਸਾਰੀ ਜਗ੍ਹਾ ਰਹਿੰਦਾ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਦਸਮ ਗ੍ਰੰਥ ਦੀ ਬਾਣੀ ਵਿੱਚ ਕੀ ਕਹਿੰਦੇ ਨੇ? ਜਿਵੇਂ ਜਮਾਨ ਕੇ ਵੇਖੇ, ਆਕਾਸ਼ ਵਿੱਚ, ਧਰਤੀ ਵਿੱਚ, ਬਨਸਪਤੀ ਵਿੱਚ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾੜ ਹੈ ਨਾ ਘਾਟ ਵਾੜ ਹੋਤ ਹੈ, ਇੱਕ ਰਸ। ਉਹਨੂੰ ਕਹਿੰਦੇ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ। ਜਿਹਦੀ ਜੋਤ ਕਰਕੇ ਅੱਖਾਂ ਦੇ ਵਿੱਚ ਚਾਨਣਾ ਹੈ, ਜਿਹਦੀ ਸੱਤਾ ਕਰਕੇ ਜ਼ਬਾਨ ਦੇ ਅੰਦਰ ਬੋਲਣ ਦੀ ਸ਼ਕਤੀ ਹੈ, ਜਿਹਦੀ ਸ਼ਕਤੀ ਕਰਕੇ ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਹੈ, ਜੀ ਦੀ ਸੱਤਾ ਕਰਕੇ ਪੈਰ ਚੱਲਦੇ ਅਤੇ ਹੱਥ ਦੇ ਪਕੜਨ ਦੀ ਸ਼ਕਤੀ ਹੈ, ਇਹ ਉਸ ਰੱਬ ਦੀ ਅੰਸ ਹੈ ਸਾਡੇ ਅੰਦਰ। ਸੱਤਾ ਦੇਣਾ ਉਹਨੇ ਬਸ। ਜਿਵੇਂ ਲਾਈਟ ਹੈ, ਇਹਨੇ ਕੇਵਲ ਚਾਨਣਾ ਦੇਣਾ ਹੈ। ਇਸ ਚਾਨਣੇ ਵਿੱਚ ਕੋਈ ਜ਼ਰੂਰੀ ਨਹੀਂ ਵੀ ਸਾਰੇ ਲੋਕ ਸਤਸੰਗ ਹੀ ਕਰਦੇ ਹੋਣਗੇ, ਇਹ ਚਾਨਣੇ 'ਚ ਸ਼ਰਾਬ ਵੀ ਪੀਂਦੇ ਹੋਣਗੇ ਲੋਕ, ਚਾਨਣੇ ਤੋਂ ਫਾਇਦਾ ਉਹ ਵੀ ਲੈ ਰਹੇ ਨੇ। ਚਾਨਣੇ ਨੂੰ ਕੀ ਲੈਣ ਦੇਣਾ? ਚਾਨਣਾ ਕਹਿੰਦਾ ਦੇਖ, ਮੈਂ ਤਾਂ ਤੈਨੂੰ ਅੰਧੇਰਾ ਦੂਰ ਕਰਨ ਦੀ ਸ਼ਕਤੀ ਹੈ ਮੇਰੇ 'ਚ, ਮੈਂ ਕਰਨਾ, ਬਾਕੀ ਜੋ ਕਰਨਾ ਇਹਦਾ ਫਲ ਤੈਨੂੰ ਦੇਊਂਗਾ, ਕਰ, ਇਹ ਤੇਰੀ ਮਰਜ਼ੀ ਹੈ। ਜਿਵੇਂ ਇਹ ਕਰਮ ਕਮਾਮ ਦਿੱਤੇ ਵੀ ਉਹ ਫਲ ਤੇ। ਜੀਵ ਨੂੰ ਆਤਮਾ ਦੇ ਸਹਿਤ ਕਹਿੰਦੇ, ਜੀਵ ਆਤਮਾ, ਇਕੱਲੀ ਆਤਮਾ ਕਰਦੀ ਪਰਮਾਤਮਾ ਦੀ ਅੰਸ਼ ਹੈ। ਜੀਵ ਨੂੰ ਸੱਤਾ ਦੇਣ ਕਰਕੇ ਜੀਵ ਆਤਮਾ ਹੋ ਗਈ, ਜੀਵ ਨੂੰ ਸੱਤਾ ਆਤਮਾ ਦੇ ਰਹੀ ਹੈ, ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ, ਏ ਰਾਮ ਕੀ ਅੰਸ਼। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਪਿੰਡਰਾਂ ਵਾਲੇ ਮਹਾਂਪੁਰਸ਼, ਕਥਾ ਦੇ ਵਿੱਚ ਇੱਕ ਤੁਕ ਬਹੁਤ ਵਾਰ ਵਾਰ ਪੜ੍ਹਦੇ ਆ, ਤੂੰ ਹਿਰਦੇ ਗੁਪਤ ਬਸੇ ਦਿਨ ਰਾਤੀ, ਤੇਰਾ ਭਾਉ ਨਾ ਬੂਝੇ ਗਵਾਰੀ। ਹੇ ਪਰਮਾਤਮਾ, ਤੂੰ ਸਾਰਿਆਂ ਦੇ ਹਿਰਦੇ ਵਿੱਚ ਗੁਪਤ ਹੋ ਕਰਕੇ ਦਿਨ ਰਾਤ ਸਾਰਿਆਂ ਦੇ ਹਿਰਦੇ ਵਿੱਚ ਹੈ, ਪਰ ਮੂਰਖਾਂ ਨੇ ਤੈਨੂੰ ਸਮਝਿਆ ਨਹੀਂ, ਅਗਿਆਨ ਕਰਕੇ ਤੈਨੂੰ ਸਮਝਿਆ ਨਹੀਂ। ਇਸ ਕਰਕੇ ਸੱਤ ਦੇ ਰਾਹ 'ਤੇ ਚੱਲਣ ਵਾਲੇ ਆਪਣਾ ਕਦਮ ਕਦੇ ਵੀ ਮੰਦੇ ਰਸਤੇ 'ਤੇ ਨਹੀਂ ਰੱਖਣਗੇ, ਇਹ ਗੁਰੂ ਸਾਹਿਬ ਨੇ ਕਹਿ ਦਿੱਤਾ। ਉਹਨੇ ਮੰਦੇ ਪੈਰ ਨਾ ਰੱਖਿਓ, ਮੰਦਿਆਂ ਕੋਲ ਬਹਿਣਾ ਨਹੀਂ, ਮੰਦਿਆਂ ਦੀ ਸੁਣਨੀ ਨਹੀਂ, ਮੰਦੇ ਪਾਸੇ ਜਾਣਾ ਨਹੀਂ, ਮੰਦੇ ਪਾਸੇ ਕਦਮ ਨਾ ਜਿਸਮ ਦਾ ਕਦਮ ਰੱਖਣਾ ਅਤੇ ਨਾ ਹੀ ਮਨ ਦੇ ਸੰਕਲਪ ਦਾ ਕਦਮ ਉਠਾਉਣ ਦੇਣਾ, ਉੱਧਰ ਨੂੰ ਰੋਕਣਾ। ਜਦ ਇਹ ਕਦਮ ਚੰਗਾ ਨਹੀਂ, ਫਿਰ ਉਹਨੇ ਦੁਨੀਆ ਤੋੜੇ ਬੰਧਨਾਂ, ਆਹ ਕੰਮ ਔਖਾ ਹੈ, ਕੋਈ ਗੁਰਮੁਖ ਰੂਹ ਕਰ ਸਕਦੀ ਹੈ, ਜਿਉਂਦਿਆਂ ਜਿਉਂਦੇ ਜੀਵਤ ਬੰਧਨ ਤੋੜੇ, ਸੰਬੰਧੀ ਨਾਲੋਂ ਜਿਉਂਦਿਆਂ ਜਿਉਂਦਿਆਂ ਅੰਦਰੋਂ ਟੁੱਟ ਜਾਣਾ, ਤਾਂ ਸਮਝ ਲਓ ਵੀ ਕਰਮ ਜਾ ਗਿਆ ਹੈ। ਚਾਹੇ ਸੰਬੰਧੀ ਆਪ ਤੋੜ ਦੇਵੇ ਸਾਡੇ ਨਾਲ ਸੰਬੰਧ, ਚਾਹੇ ਅਸੀਂ ਤੋੜ ਦਈਏ, ਪਰ ਇਹ ਸਮਝ ਲਓ ਵੀ ਕਰਮ ਜਾ ਗਿਆ ਆ, ਰੱਬ ਵਾਲੇ ਪਾਸੇ ਵਾਲਾ ਕਰਮ ਜਾ ਗਿਆ। ਕਿਉਂ? ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰੇ। ਇੱਕ ਪਾਸੇ ਜੁੜੇ ਰਹੋਗੇ, ਚਾਹੇ ਸੰਸਾਰ ਵਾਲੇ ਪਾਸੇ ਆਪਾਂ ਜੁੜੇ ਰਹੀਏ, ਚਾਹੇ ਰੱਬ ਵਾਲੇ ਪਾਸੇ। ਹੁਣ ਰੱਬ ਵਾਲੇ ਪਾਸੇ ਤੋਂ ਟੁੱਟੇ ਹਾਂ ਅਤੇ ਸੰਸਾਰ ਵਾਲੇ ਪਾਸੇ ਜੁੜੇ ਹਾਂ, ਜਿੱਦਣ ਰੱਬ ਵਾਲੇ ਪਾਸੇ ਜੁੜ ਗਏ ਤਾਂ ਇੱਧਰੋਂ ਤਾਂ ਟੁੱਟਣਾ ਹੀ ਪਊਗਾ, ਇੱਥੇ ਨਹੀਂ ਜੜ੍ਹਾਂ ਲੱਗੀਆਂ ਰਹਿਣੀਆਂ, ਮੋਹ ਦੀਆਂ ਜੜ੍ਹਾਂ ਨੇ ਜਿਹੜੀਆਂ। ਇੱਕ ਸ਼ਬਦ ਹੋਰ ਮਹਾਰਾਜ ਦਾ, ਹੇਤ ਕੇ ਬੰਧਨ ਤੋੜ ਨਾ ਸਕੈ। ਇਹ ਮੋਹ ਦੇ ਬੰਧਨ ਤੋਂ ਜੀਵ ਤੋੜ ਨਹੀਂ ਸਕਦਾ, ਤਾਂ ਜਮ ਕਰੈ ਖੁਆਰੀ ਜੀਓ। ਤੈਨੂੰ ਖੱਜਲ ਖੁਆਰ ਜਮਾਂ ਨੇ ਤਾਂ ਕਰਨਾ, ਤੂੰ ਮੋਹ ਦੇ ਵਿੱਚ ਖੱਚਤ ਹੋ ਗਿਆ ਹੈ। ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਤ ਹੈ ਡੂਬਿਆਲੇ। ਮੈਂ ਸੰਸਾਰ ਨੂੰ ਗੁਰੂ ਬਾਬਾ ਜੀ ਕਹਿੰਦੇ ਡੁੱਬਦਾ ਵੇਖ ਰਿਹਾ, ਕਾਹਦੇ 'ਚ? ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ। ਇੱਕ ਗੱਲ ਅਣਜਾਣ ਤੋਂ ਅਣਜਾਣ ਵੀ ਸਮਝ ਸਕਦਾ ਹੈ, ਬੁੱਧੀਵਾਨ ਦੀ ਤਾਂ ਗੱਲ ਇੱਕ ਪਾਸੇ ਦੀ। ਵਿਚਾਰ ਦੇ ਨੇਤਰ ਖੋਲ੍ਹ ਕੇ ਦੇਖੋ, ਜਿਹੜਾ ਪਰਿਵਾਰ ਅੱਜ ਮੇਰੇ ਕੋਲ ਹੈ, ਜਿਹੜੇ ਪਰਿਵਾਰ ਤੁਹਾਡੇ ਕੋਲ, ਸਾਰਿਆਂ ਕੋਲ, ਆਹ ਜੀਵਨ ਆਪਾਂ ਨੂੰ ਮਿਲਣ ਤੋਂ ਪਹਿਲਾਂ ਇਹ ਪਰਿਵਾਰ ਕਿੱਥੇ ਸੀ, ਕੀ ਲੱਗਦੇ ਸੀ ਤੁਹਾਡੇ ਜਾਂ ਮੇਰੇ? ਕੁਛ ਵੀ ਨਹੀਂ, ਕੋਈ ਸੰਬੰਧ ਨਹੀਂ ਸੀ। ਇਹ ਘਟਨਾ ਵਾਪਰੀ ਐਤਕੀ ਕੁੰਭ ਦੇ ਮੇਲੇ 'ਤੇ, ਜਿਹਦਾ ਜਵਾਬ ਸ਼ਾਇਦ ਗੁਰੂ ਦੇ ਕੋਲ ਹੈ, ਕਿਸੇ ਮਨੁੱਖ ਦੇ ਕੋਲ ਹੈ ਨਹੀਂ, ਇਸ ਲਈ ਨਾ ਮੇਰੇ ਕੋਲ ਜਵਾਬ ਮਿਲਿਆ, ਨਾ ਦੇਖਣ ਵਾਲਿਆਂ ਕੋਲ ਮਿਲਿਆ, ਅਤੇ ਮੈਨੂੰ ਲੱਗਦਾ ਵੀ ਨਾ ਜ਼ਿੰਦਗੀ ਦੇ 'ਚ ਜਵਾਬ ਮਿਲਣਾ, ਇਹ ਰਾਜ ਰਾਜ ਹੀ ਰਹਿ ਜਾਣਾ, ਪਤਾ ਨਹੀਂ ਕਿਸੇ ਨੂੰ ਵੀ ਲੱਗਾ। ਕੁੰਭ ਦੇ ਮੇਲੇ 'ਤੇ ਬਹੁਤ ਵਾਰ ਪ੍ਰੋਗਰਾਮ ਬਣਿਆ, ਪਰ ਮੇਰੇ 'ਤੇ ਜਾ ਨਹੀਂ ਕਦੀ ਵੀ ਹੋਇਆ। ਨਿਰਮਲ ਪੰਚਾਇਤੀ ਅਖਾੜੇ ਵੱਲੋਂ ਚਿੱਠੀ ਆਈ ਸ੍ਰੀ ਮਹੰਤ ਦੇ, ਉਹਦੇ 'ਤੇ ਸਹਿਣ ਕੀਤੇ। ਮੈਂ ਕਿਹਾ ਵੀ ਸਿੰਘੋ ਐਤਕੀ ਵਾਰ ਤਾਂ ਸੰਤਾਂ ਨੇ ਵੀ ਆਪਾਂ ਨੂੰ ਚਿੱਠੀ ਦੇ ਨਾਲ ਬੰਨ੍ਹ ਦਿੱਤਾ, ਹੁਣ ਜਾਣਾ ਪਊ ਜ਼ਰੂਰ। ਅੱਗੇ ਤਾਂ ਢਿੱਲ ਹੋ ਜਾਂਦੇ ਵੀ ਚਲੋ ਕਿਰਪਾ ਕੀਤੀ, ਇਹ ਚਲੇ ਗਏ। ਮਹਾਤਮਾ ਦੇ ਦਰਸ਼ਨ ਕੀਤੇ, ਸਟੇਜ ਲੱਗੀ ਸੀ, ਉਹਨਾਂ ਨੇ ਕਥਾ ਵਾਸਤੇ ਬਹੁਤ ਕਿਹਾ। ਮੈਂ ਕਿਹਾ ਜੀ ਨਹੀਂ, ਸਾਧੂਆਂ ਨੂੰ ਨਮਸਕਾਰ ਹੀ ਕਰਨ ਆਇਆ, ਸੁਣਾਉਣ ਵਾਸਤੇ ਨਹੀਂ। ਸੁਣਾਉਣ ਵਾਸਤੇ ਬੜੀਆਂ ਸਟੇਜਾਂ, ਮਹਾਂਪੁਰਸ਼ ਬਹੁਤ ਮਜ਼ਬੂਰ ਕੀਤਾ। ਉੱਥੇ ਚਾਰ ਵਿਦਿਆਰਥੀ ਸਾਡੇ ਜਥੇ ਦੇ ਵਿੱਚੋਂ ਪੜ੍ਹ ਕੇ ਗਏ ਹੋਏ, ਉਹ ਅੱਜ ਕੱਲ੍ਹ ਉੱਥੇ ਰਹਿੰਦੇ ਹੈ। ਇੱਕ ਤਾਂ ਕੰਸੀ ਪੜ੍ਹਦਾ, ਉਹ ਕਹਿੰਦਾ ਸੰਸਕ੍ਰਿਤ ਪੜ੍ਹਨੀ ਹੈ, ਵਿਆਕਰਨ ਪੜ੍ਹਨੀ ਹੈ, ਸ਼ੌਕ ਸੀ ਬੱਚੇ ਦਾ। ਕੁਛ ਉੱਥੇ ਰਹਿੰਦੇ ਸ੍ਰੀ ਮਹੰਤਾਂ ਦੇ, ਉਹਨਾਂ ਨੇ ਆਪਣਾ ਹੱਕ ਜਣਾਇਆ। ਹੋਰ ਸਾਰੀ ਗੱਲ ਛੱਡ ਦਿਓ, ਅਤੇ ਉਹ ਸੰਤ ਦਰਸ਼ਨ ਸਿੰਘ ਇੱਕ ਚੰਗਾ ਵਧੀਆ ਵਿਦਵਾਨ ਕੰਸੀ 'ਚ ਅੱਜ ਕੱਲ੍ਹ, ਜਿੱਥੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠੇ ਸੀ ਕੰਸੀ 'ਚ, ਉਹ ਸਥਾਨ 'ਤੇ ਰਹਿੰਦਾ। ਉਹ ਕਹਿੰਦਾ ਜੀ ਵੀ ਆਓ ਤੁਹਾਨੂੰ ਹੱਥਣੀ ਦਿਖਾਈਏ, ਹੱਥਣੀ ਹੈ ਬੜੀ ਸੁੰਦਰ ਇੱਥੇ। ਭਾਵੇਂ ਸੰਨਿਆਸੀਆਂ ਦਾ ਅਖਾੜਾ, ਵਿਰਾਗੀਆਂ ਦਾ ਅਖਾੜਾ, ਵੀ ਇੱਕ ਸਿੱਖਾਂ ਦਾ ਹੀ ਸੰਪਰਦਾਈ ਹੈ ਅਸੀਂ, ਅੱਜ ਜਿਹਦੇ ਕੋਲ ਹਾਥੀ ਨੂੰ, ਹੋਰ ਕਿਸੇ ਕੋਲ ਹਾਥੀ ਨਹੀਂ, ਜਦੋਂ ਲੋੜ ਪੈਂਦੀ ਹੈ ਸਾਤੋਂ ਮੰਗ ਕੇ ਲੈ ਕੇ ਜਾਂਦੇ ਆ। ਉਹਨਾਂ ਨੇ ਚਾਅ ਨਾਲ, ਖੈਰ ਹੱਥਣੀ ਦੀ ਬੜੀ ਸੇਵਾ ਹੋ ਰਹੀ ਸੀ, ਰਿਸ਼ਟ ਪੁਸ਼ਟ ਹੈ ਹੱਥਣੀ। ਉਹ ਕਹਿੰਦੇ ਜੀ ਹਥਵਾਨ ਨੂੰ ਬੁਲਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ। ਹਥਵਾਨ ਬੁਲਾ ਲਿਆ, ਉਹਨੇ ਖੋਲ੍ਹ ਕੇ ਅੱਗੇ ਲੈ ਜਾਂਦੀ ਹੱਥਣੀ, ਅਤੇ ਸਿੰਘ ਕਹਿੰਦੇ ਜੀ ਜਿਵੇਂ ਹੁਣ ਵਿਆਹ ਦੇ ਵਿੱਚ ਵੀ ਰਿਵਾਜ਼ ਹੁੰਦਾ ਜੀ ਫੋਟੋਆਂ ਖਿਚਾ ਲਓ, ਪਹਿਲਾਂ ਤਾਂ ਪੈਸੇ ਦੇ ਕੇ ਫੋਟੋਆਂ ਖਿਚਾ ਲਓ, ਫਿਰ ਆਪਣੀਆਂ ਨੂੰ ਆਪ ਹੀ ਦੇਖੀ ਚਲੋ ਸਾਰੀਆਂ, ਪਰ ਲੋਕਾਂ ਕੋਲ ਕਿੱਥੇ ਟਾਈਮ ਹੈ ਵੀ ਤੁਹਾਡੀਆਂ ਫੋਟੋਆਂ ਉਹ ਦੇਖਣਗੇ। ਆਪਣਾ ਅਭਿਆਸ ਆਪ ਹੀ ਕਰੀ, ਜੋ ਆਹ ਫਲਾਣੇ ਟਾਈਮ ਆਇਆ ਹੋਇਆ ਸੀ ਜੀ ਆਹ ਮੇਰੀ ਫੋਟੋ, ਆਹ ਫਲਾਣਿਆਂ ਦੇਖ ਲਈ ਜਰਾ ਕਿ ਤੂੰ ਮਿੰਨਤਾਂ ਕਰਦੇ ਵੀ ਦੇਖ ਲੈ ਉਹਦੇ ਕੋਲ ਟਾਈਮ ਹੈ। ਉਹ ਕਹਿੰਦਾ ਚਲੋ ਕੋਈ ਨਹੀਂ ਕੋਈ ਨਹੀਂ, ਦੇਖ ਲਾਂਗੇ ਕਿਤੇ। ਉਹ ਜਥੇ ਵਾਲੇ ਕਹਿੰਦੇ ਫੋਟੋਆਂ ਖਿਚਾਉਣੀਆਂ। ਮੈਂ ਕਿਹਾ ਉਹ ਤੁਸੀਂ ਵੀ ਇਸ ਚੱਕਰ 'ਚ ਪੈ ਗਏ? ਨਹੀਂ ਜੀ ਨਹੀਂ ਬਾਬਾ ਜੀ, ਫੋਟੋ ਖਿੱਚਣੀ। ਮੈਂ ਕਿਤੇ ਕਹਿੰਦੇ ਹਾਥੀ 'ਤੇ, ਮੈਂ ਕਿਹਾ ਹਾਥੀ 'ਤੇ ਨਹੀਂ ਮੈਂ ਬਹਿਣਾ ਹੈਗਾ, ਇੱਥੇ ਕੋਲ ਖੜ ਜਾਂਦਾ। ਮੈਂ ਜਦੋਂ ਹੱਥਣੀ ਦੇ ਕੋਲ ਖੜਿਆ, ਸੱਚਾ ਵਚਨ ਹੈ ਗੁਰੂ ਦੀ ਹਜ਼ੂਰੀ 'ਚ ਕਰ ਰਹੇ, ਮੈਨੂੰ ਉਸ ਤਰ੍ਹਾਂ ਹੀ ਨਾ ਹੱਥਣੀ ਦੇ ਨਾਲ ਬੜਾ ਪਿਆਰ ਹੈ ਵੀ ਇਹ ਜੀਵ ਦੇ ਕਿੱਡੇ ਕਰਮ, ਹਰ ਵੇਲੇ ਸੰਤਾਂ ਦਾ ਦਰਸ਼ਨ ਕਰਦਾ, ਇਹ ਵੀ ਜੀਵ ਕੋਈ ਚੰਗਾ ਹੀ ਹੈ। ਮੈਂ ਉਹਦੇ ਸੁੰਡ ਨੂੰ ਐਂ ਕਲਾਵਾ ਪਾ ਲਿਆ ਪਿਆਰ ਜੀ ਦੇ ਨਾਲ, ਨਾ ਜਿਵੇਂ ਆਪਾਂ ਕੁੱਤੇ ਦੇ ਸਿਰ 'ਤੇ ਹੱਥ ਫੇਰ ਲਓ ਵੀ ਪੂਛ ਮਾਰਨ ਲੱਗ ਜਾਂਦਾ, ਵੀ ਵਾਹਿਗੁਰੂ ਜਾਣੇ ਹੁਣ ਇਸ ਤੋਂ ਅੱਗੇ ਮੈਨੂੰ ਨਹੀਂ ਪਤਾ। ਸਿੰਘ ਖੜ੍ਹੇ ਸੀ ਸਾਹਮਣੇ ਜਿਹਨੇ ਫੋਟੋਆਂ ਫੋਟੋ ਖਿੱਚੀਆਂ, ਉਹ ਮੇਰੇ ਢੋਲਕੀ ਵਾਲਾ ਭਾਈ ਰਣਜੀਤ ਸਿੰਘ ਹੈ, ਦੋ ਤਿੰਨ ਹੋਰ ਸਿੰਘ। ਉਹ ਕਹਿੰਦੇ ਬਾਬਾ ਜੀ ਬੜਾ ਅਸਚਰਜ ਹੋ ਗਿਆ ਵੀ ਜਦੋਂ ਤੁਸੀਂ ਸੁੰਡ ਨੂੰ ਹੱਥ ਪਾਇਆ ਨਾ ਇਸ ਤਰ੍ਹਾਂ, ਵੀ ਹੱਥਣੀ ਦੇ ਅੱਖਾਂ 'ਚੋਂ ਪਟਕ ਪਟਕ ਹੰਝੂ ਡਿੱਗਣ ਲੱਗ ਪਿਆ ਸੀ, ਵੈਸੇ ਹੱਥਣੀ ਰੋਣ ਲੱਗ ਗਈ। ਹੁਣ ਮੇਰਾ ਤਾਂ ਉੱਧਰ ਮੂੰਹ ਹੈ, ਮੈਨੂੰ ਨਹੀਂ ਪਤਾ ਲੱਗਿਆ, ਸਿੰਘਾਂ ਨੇ ਦੱਸਿਆ ਮੈਨੂੰ। ਮੈਂ ਬੜਾ ਸੋਚਿਆ ਕੀ ਹੋ ਸਕਦਾ, ਅਤੇ ਅਖੀਰ ਦੇ ਵਿੱਚ ਇੱਕੋ ਹੀ ਬਾਤ ਸਮਝ ਆਈ ਬੇਸਮਝੀ ਵਿੱਚ, ਵੀ ਪਿਛਲੇ ਜਨਮ ਦਾ ਕੋਈ ਰਿਸ਼ਤਾ ਸੀ ਇਹਦੇ ਨਾਲ, ਭਾਵੇਂ ਮਾਂ ਦਾ ਸੀ, ਭਾਵੇਂ ਭੈਣ ਦਾ ਸੀ, ਭਾਵੇਂ ਪਤਨੀ ਦਾ ਸੀ, ਮੈਨੂੰ ਨਹੀਂ ਪਤਾ, ਉਹ ਪਿਛਲੇ ਰਿਸ਼ਤੇ ਦੇ ਕਾਰਨ ਉਹਦੇ ਉੱਤੇ ਪ੍ਰਭਾਵ ਆਇਆ ਅਤੇ ਅੱਖਾਂ 'ਚ ਹੰਝੂ ਆ ਗਏ। ਨਹੀਂ, ਹੱਥਣੀ ਦੇ ਅੱਖਾਂ ਦੇ ਹੰਝੂ ਦਾ ਮਤਲਬ ਉਹਦੇ ਅੰਦਰ ਅਨੁਭਵ ਦੇ ਵਿੱਚ ਪ੍ਰੇਰਨਾ ਹੋਈ ਵੀ ਕੁਛ ਲੱਗਦਾ, ਬਸ ਇਹ ਨਹੀਂ ਵੀ ਉਹਨੂੰ ਰਿਸ਼ਤੇ ਦਾ ਗਿਆਨ ਹੈ, ਪਸ਼ੂ ਹੈ ਉਹ, ਇਹ ਪਰਮਾਤਮਾ ਜਾਣੇ ਵੀ ਕੀ ਰਿਸ਼ਤਾ ਸੀ। ਨਾ ਮੈਨੂੰ ਪਿਛਲੇ ਜਨਮ ਦਾ ਪਤਾ, ਨਾ ਉਹਨੂੰ ਪਸ਼ੂ ਨੂੰ ਪਤਾ, ਪਰ ਆਖਰ ਕੋਈ ਬਾਤ ਤਾਂ ਹੈ। ਅਨੇਕਾਂ ਸੰਬੰਧ ਬਣੇ, ਅਨੇਕਾਂ ਟੁੱਟੇ, ਅਨੇਕਾਂ ਬਣਦੇ ਰਹਿਣਗੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਵਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਮੁੜ ਕੇ ਹਾਥੀ ਘੋੜੇ ਨਾ ਬਣਨੇ ਪੈ ਜਾਵੇ, ਅੰਦਰ ਤੋਂ ਮੋਹ ਤੋੜ ਕੇ ਇਹਨਾਂ ਨੂੰ ਪਾਲਣਾ ਕਰੋ, ਵਿੱਚ ਰਹਿੰਦੇ ਹੋਏ ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਆਪਣੇ ਹੈ ਨਹੀਂ, ਇਹ ਜਨਮ ਤੋਂ ਪਹਿਲਾਂ ਆਪਣੇ ਨਹੀਂ ਸੀ, ਆਉਂਦੇ ਜਨਮ ਦੇ ਆਹ ਜਨਮ ਬਦਲਣ ਤੋਂ ਬਾਅਦ ਫਿਰ ਵੀ ਸਾਡੇ ਨਹੀਂ ਹੈ। ਇਹਦੇ 'ਚ ਕਰਨਾ ਕੀ ਹੈ, ਦੁਨੀਆਂ ਦੇ ਬੰਧਨ ਜਿਹੜੇ ਨੇ ਇਹ ਅੰਦਰ ਤੋਂ ਮੋਹ ਦੇ ਬੰਧਨ ਤੋੜ ਕੇ ਚੱਲਣਾ, ਅਤੇ ਫਿਰ ਬੰਧਨ ਤੋੜ ਪਏ ਨਿਰਵੈਰ, ਅੰਦਨ ਪੂਜੇ ਗੁਰ ਕੇ ਪੈਰ। ਉਹਨੀ ਦੁਨੀਆ ਦੁਨੀਆਦਾਰਾਂ ਦੇ ਉਹਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ। ਇਹ ਨਹੀਂ ਵੀ ਬਿਲਕੁਲ ਹੀ ਨਹੀਂ ਖਾਣਾ, ਖਾਓ ਜ਼ਰੂਰ ਪਰ ਥੋੜ੍ਹਾ। ਮੈਦੇ ਨੂੰ ਹਜ਼ਮ ਕਰਨ ਜੋਗੀ ਜਗ੍ਹਾ ਵੀ ਦਿਓ। ਜੇ ਚਾਰ ਰੋਟੀਆਂ ਦੀ ਭੁੱਖ ਹੈ, ਤਿੰਨ ਖਾਓ, ਇੱਕ ਬਿਲਕੁਲ ਨਹੀਂ ਖਾਣੀ। ਅਤੇ ਕਈ ਵਾਰ ਤਾਂ ਚਾਰ ਦੀ ਭੁੱਖ ਹੁੰਦੀ ਹੈ, ਪੰਜ ਵੀ ਚੱਲ ਜਾਂਦੀਆਂ ਹਨ, ਛੇ ਵੀ ਚੱਲ ਜਾਂਦੀਆਂ ਹਨ। ਬਹੁਤ ਬੁਰਾ, ਆਪਣੇ ਆਪ ਨਾਲ ਬਹੁਤ ਬੁਰਾ ਕਰ ਰਹੇ। ਦੂਸਰਾ, ਉਹ ਕੁਛ ਖਾਓ ਜੋ ਮੈਦਾ ਕਹਿੰਦਾ, ਉਹ ਬਿਲਕੁਲ ਨਾ ਖਾਓ ਜੋ ਜੀਭ ਕਹਿੰਦੀ ਹੈ। ਇਹ ਜੀਭ ਨੇ ਬਹੁਤ ਕੰਮ ਖਰਾਬ ਕੀਤਾ ਮੈਦੇ ਦਾ। ਅਸੀਂ ਜੋ ਕੁਛ ਖਾਂਦੇ ਹਾਂ ਜੀਭ ਨੂੰ ਪੁੱਛ ਕੇ ਖਾਂਦੇ ਹਾਂ, ਮੈਦੇ ਨੂੰ ਪੁੱਛ ਕੇ ਤਾਂ ਦਿਖਾਉਂਦਾ ਹੀ ਨਹੀਂ ਹੈ ਵੀ ਭਰਾਵਾ ਤੈਨੂੰ ਕੀ ਚਾਹੀਦਾ, ਦੇਣਾ ਤਾਂ ਉਹਨੂੰ ਹੈ। ਜੀਭ ਨੇ ਤਾਂ 2 ਮਿੰਟ ਸਵਾਦ ਲੈ ਕੇ ਇਹ ਹੇਠਾਂ ਸਿੱਟ ਦਿੱਤਾ, ਅਤੇ ਉਹਨੂੰ ਪੁੱਛੋ ਫਿਰ ਉਹਦੀ ਭਾਅ ਦੀ ਤਾਂ ਉਹਦੀ ਬਣਦੀ ਹੈ। ਤਲੀਆਂ ਚੀਜ਼ਾਂ, ਮਾਸ, ਇਹੋ ਜਿਹੀਆਂ ਨਖਿੱਧ ਚੀਜ਼ਾਂ ਜਿਹੜੀਆਂ ਜੇ ਦੇਰ ਨਾਲ ਹਜ਼ਮ ਹੁੰਦੀਆਂ ਨੇ, ਉਹ ਮੈਦੇ ਦਾ ਨਾਸ ਮਾਰ ਦਿੰਦੀਆਂ, ਬਿਮਾਰੀਆਂ ਲੱਗਦੀਆਂ। ਇਸ ਕਰਕੇ ਅੰਨ ਪਾਣੀ ਥੋੜ੍ਹਾ ਖਾਣ ਦੀ ਗੱਲ ਮਹਾਰਾਜ ਕਹਿੰਦੇ ਨੇ। ਭਾਈ ਗੁਰਦਾਸ ਵੀ ਕਹਿੰਦੇ, ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤਿ ਪਾਏ। ਥੋੜ੍ਹਾ ਸੌਣਾ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ। ਅਤੇ ਹੁਣ ਮੈਂ ਵੀ ਚੁੱਪ ਕਰਾਂ ਕਿਉਂਕਿ ਬਹੁਤ ਬੋਲ ਲਿਆ। ਅਤੇ ਹੁਣ ਸਮਾਂ ਭਾਈ ਗੁਰਸ਼ਰਨ ਸਿੰਘ ਜੀ ਦੱਸਣਗੇ। ਮਹਾਂਪੁਰਸ਼ਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰਚਾਰ ਦੇ ਲਈ ਥਾਂ ਥਾਂ ਕੇਂਦਰ ਕਾਇਮ ਕੀਤੇ ਹੈ। ਨਿਊਜ਼ੀਲੈਂਡ ਗਏ ਹੈ, ਉੱਥੇ ਇੰਨੀ ਕਿਰਪਾ ਮਹਾਰਾਜ ਦੀ ਹੋ ਗਈ, ਸੰਗਤ ਬਹੁਤ ਬਣ ਗਈ ਹੈ। ਅਤੇ ਨਿੱਤ ਦੀ ਸੰਗਤ 14 ਦਿਨ ਲਗਾਤਾਰ ਅੰਮ੍ਰਿਤ ਦੇ ਪ੍ਰਥਾਈ ਕਥਾ ਹੋਈ ਸੀ। 50 ਬੰਦਿਆਂ ਨੇ ਅੰਮ੍ਰਿਤ ਵੀ ਪਾਨ ਕੀਤਾ ਗੁਰੂ ਦੀ ਕਿਰਪਾ ਦੇ ਨਾਲ। ਮਹਾਂਪੁਰਖਾਂ ਦੀ ਦੇਣ ਹੈ ਸਤਿਪੁਰਸ਼ਾਂ ਦੇ ਸੇਵਾ। ਔਰ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਜਿਸ ਜਗ੍ਹਾ ਨੂੰ ਭਾਗ ਲਾਏ, ਅਤੇ ਉਹਨਾਂ ਥਾਵਾਂ 'ਤੇ ਆਪਾਂ 7 ਦਿਨ ਐਤਕੀ ਵਾਰ ਬਰਸੀਆਂ ਤੋਂ ਪਹਿਲਾਂ ਹੀ ਸਮਾਗਮ ਬਣਿਆ। ਗੁਰੂ ਕਿਰਪਾ ਕਰੇ। ਔਰ ਰਹਿੰਦੀਆਂ ਵਿਚਾਰਾਂ ਕੱਲ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।